ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਨੰਬਰ 2, ਨਾਮ ਉਪਾਸਨਾ। ਸਾਧਨਾ ਮਾਰਗ ਤੇ ਅਰਦਾਸ, ਸੁੱਚੀ ਤੇ ਕੁੱਚੀ ਪ੍ਰਾਰਥਨਾ ਵਿਚ ਫਰਕ। ਅਰਦਾਸ ਕਰੀ ਪੂਰੇ ਗੁਰਪਾਸ, ਨਾਨਕ ਮੰਗੇ ਹਰ ਤਨ ਰਾਸ। ਅਰਦਾਸ ਧਰਮ ਦੀ ਪੱਕੀ ਨੀਂਹ ਹੈ, ਉਚਿਤ ਹੈ ਜੋ ਸਵੇਰ ਵੇਲੇ ਉੱਠਦੇ ਆਈ ਅਸੀਂ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰੀਏ ਜੋ ਅੱਜ ਦਾ ਦਿਨ ਸਫਲ ਹੋਵੇ, ਫਿਰ ਦਿਨ ਨੂੰ ਜੋ ਨਵਾਂ ਕੰਮ ਕਰੀਏ ਉਸ ਵੇਲੇ ਵੀ ਵਾਹਿਗੁਰੂ ਜੀ ਅੱਗੇ ਹੱਥ ਬੰਨ ਕੇ ਅਰਦਾਸ ਕਰੀਏ ਤੇ ਆਗਿਆ ਲਈਏ। ਸ਼ਾਮ ਵੇਲੇ ਫਿਰ ਰਹਿਰਾਸ ਨਾਲ ਅਰਦਾਸ ਕਰੀਏ ਤੇ ਸੌਣ ਵੇਲੇ ਵੀ ਇਸੇ ਅਰਦਾਸ ਨਾਲ ਦਿਨ ਦੇ ਕੰਮ ਖਤਮ ਕਰਕੇ ਸੌਵੀਏ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੱਲ ਕੀ, ਅਰਦਾਸ ਸਾਡੀ ਜੀਵਨ ਗੁੜਤੀ ਹੈ। ਆਓ ਜਰਾ ਵਿਚਾਰੀਏ ਜੋ ਅਰਦਾਸ ਦੀ ਉਪਮਾ ਐਡੀ ਵੱਡੀ ਕਿਉਂ ਹੈ। ਇਸ ਦਾ ਕਾਰਨ ਇਹ ਹੈ ਜੋ ਸੰਸਾਰ ਵਾਸਤਵ ਵਿਚ ਇਕ ਵੱਡੀ ਭਾਰੀ ਕਲਾ ਹੈ। ਜਿਕਣ ਇਕ ਗੇੜੂ ਖੂਹ ਹੁੰਦਾ ਹੈ, ਇਸ ਗੇੜੂ ਖੂਹ ਵਿਚ ਭਿੰਨ ਭਿੰਨ ਪ੍ਰਾਣੀ ਟਿੰਡਾਂ ਦੀ ਨਿਆਈ ਹਨ। ਉਨ੍ਹਾਂ ਦੀ ਰਾਸ ਉਹ ਜਲ ਹੈ ਜੋ ਉਨ੍ਹਾਂ ਦੇ ਅੰਦਰ ਭਰਿਆ ਹੋਇਆ ਹੈ। ਕਈ ਟਿੰਡਾਂ ਭਰੀਆਂ ਹੋਈਆਂ ਹਨ, ਕਈ ਸੱਖਣੀਆਂ। ਹੁਣ ਭਾਵੇਂ ਪਿੰਡ ਵਿਚ ਇਤਨਾ ਮਿੱਥ ਜ਼ਰੂਰ ਹੈ ਜੋ ਪਾ ਅੱਧ ਸਿਰ ਸੇਰ ਪਾਣੀ ਆਪਣੇ ਅੰਦਰ ਸਮਾ ਲਵੇ, ਪਰ ਟਿੰਡ ਵਿਚ ਇਤਨਾ ਬਲ ਨਹੀਂ ਜੋ ਖੂਹ ਦੀ ਮਸ਼ੀਨ ਨੂੰ ਚਲਾਵੇ। ਖੂਹ ਨੂੰ ਚਲਾਉਣ ਲਈ ਅਲੱਗ ਢੱਗਿਆਂ ਅਤੇ ਢੱਗੇ ਚਲਾਉਣ ਵਾਲੇ ਦੀ ਲੋੜ ਹੈ। ਜੋ ਇਸ ਗੇੜੂ ਖੂਹ ਨੂੰ ਚਲਾਉਂਦਾ ਹੈ ਤੇ ਸੱਖਣੀਆਂ ਟਿੰਡਾਂ ਨੂੰ ਭਰਦਾ ਹੈ, ਅਰਦਾਸ ਉਨ੍ਹਾਂ ਸੱਖਣੀਆਂ ਟਿੰਡਾਂ ਦੀ ਮਨੋਕਾਮਨਾ ਹੈ। ਜੋ ਟਿੰਡਾਂ ਨੂੰ ਅਸੀਂ ਸਚੇਤ ਕਲਪੀਏ ਜੋ ਹੇ ਪ੍ਰਭੂ ਅਸੀਂ ਸੱਖਣੀਆਂ ਨੂੰ ਖੈਰ ਪਾ। ਇਸ ਕਰਕੇ ਅਰਦਾਸ ਇਕ ਅਸੰਪੂਰਨ ਸੱਤਾ ਦੀ ਸੰਪੂਰਨ ਸੱਤਾ ਅੱਗੇ ਪ੍ਰਾਰਥਨਾ ਹੈ ਜੋ ਮੈਨੂੰ ਵੀ ਸੰਪੂਰਨ ਕਰ। ਇਹ ਜਾਨਦਾਰ ਇਨਸਾਨ ਦੀ ਪਹਿਲੀ ਪਛਾਣ ਹੈ ਜੋ ਉਸ ਨੂੰ ਹੈਵਾਨਾਂ ਤੋਂ ਵੱਖਰਾ ਕਰਦੀ ਹੈ। ਹੈਵਾਨ ਤਾਂ ਸਾਰੀ ਉਮਰ ਹੈਵਾਨ ਹੈ, ਉਸ ਨੂੰ ਇਹ ਪਤਾ ਨਹੀਂ ਜੋ ਮੈਂ ਸੰਪੂਰਨ ਹਾਂ ਕਿ ਅਧੂਰਾ, ਊਰਾ ਹਾਂ ਕਿ ਪੂਰਾ। ਉਸ ਦੀ ਪਸ਼ੂ ਬਿਰਤੀ ਹੈ। ਪਰ ਆਦਮੀ ਦਾ ਬੱਚਾ ਜਦ ਤੋਂ ਜੰਮਦਾ ਹੈ ਉਹ ਆਪਣੇ ਆਪ ਨੂੰ ਵੀ ਜਾਣਦਾ ਹੈ ਤੇ ਨਾਲ ਹੀ ਆਪਣੀਆਂ ਕਮੀਆਂ ਨੂੰ। ਤੇ ਜਦ ਉਹ ਆਪਣੀਆਂ ਕਮੀਆਂ ਵੱਲ ਨਜ਼ਰ ਫੇਰਦਾ ਹੈ ਤਾਂ ਅਜਨ ਚੇਤ ਉਸਦੇ ਮੂੰਹ ਵਿਚ ਅਰਦਾਸ ਨਿਕਲਦੀ ਹੈ। ਭਾਵੇਂ ਇਹ ਅਰਦਾਸ ਦੋ ਅੱਖਰੀ ਹੀ ਹੋਵੇ, ਭਾਵੇਂ ਕਿਸੇ ਅੱਖਰ ਵਿਚ ਨਾ ਵੀ ਨਿਰੂਪਣ ਕੀਤੀ ਗਈ ਹੋਵੇ, ਰੋਣਾ ਵੀ ਅਰਦਾਸ ਹੈ ਕਿਉਂਕਿ ਆਪਣੀ ਕਮੀ ਨੂੰ ਅਨੁਭਵ ਕਰਕੇ ਅਥਰੂ ਘੇਰਨਾ ਹੈ। ਹੌਂਕੇ ਭਰਨਾ ਵੀ ਅਰਦਾਸ ਹੈ ਕਿਉਂਕਿ ਆਪਣੀ ਅਵਲਤਾ ਨੂੰ ਆਪ ਜਾਣਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਵਿਚ ਇਸ਼ਾਰੇ ਹਨ। ਅੱਖਰ ਅਜੇ ਮੂੰਹ ਵਿਚ ਬੰਦ ਹਨ, ਕੈਦ ਹਨ, ਪਰ ਫਿਰ ਵੀ ਅਰਦਾਸ ਹੈ। ਨਹੀਂ ਨਹੀਂ, ਸੱਚੀ ਅਰਦਾਸ ਤਾਂ ਇਹੀ ਹੈ ਕਿਉਂਕਿ ਇਹ ਹਿਰਦੇ ਕੰਦਰਾਂ ਵਿਚੋਂ ਨੰਗ ਬਨੰਗ ਉੱਠਦੀ ਹੈ ਤੇ ਫਿਰ ਜਦ ਇਹ ਬੰਨ ਸਵੰਨੇ ਅੱਖਰਾਂ ਵਾਲੇ ਕੱਪੜੇ ਪਾਉਂਦੀ ਹੈ ਤਾਂ ਕਈ ਵਾਰੀ ਇਸ ਦਾ ਅਸਲ ਰੂਪ ਬਿਲਕੁਲ ਹੀ ਛੁਪ ਜਾਂਦਾ ਹੈ। ਮੇਰਾ ਭਾਵ ਇਹ ਹੈ ਜੋ ਪ੍ਰਾਰਥਨਾ ਵਾਸਤੇ ਅੱਖਰਾਂ ਦੀ ਵਾਸਤਵ ਵਿਚ ਕੋਈ ਲੋੜ ਨਹੀਂ। ਇਕ ਨਲਾਤੜੀ ਵਾਹਿਗੁਰੂ ਜੀ ਅੱਗੇ ਬੜੇ ਚਿਕੰਨੇ ਚੋਪੜੇ ਅੱਖਰਾਂ ਵਿਚ ਬੇਨਤੀ ਕਰਦਾ ਹੈ ਜੋ ਹੇ ਪਤਨ ਪਾਵਨ ਪਿਤਾ ਜੀ, ਕਿਰਪਾਲੂ ਜੀ, ਦਿਆਲੂ ਜੀ, ਪ੍ਰਹਿਲਾਦ ਵਾਂਗ ਮੇਰੀ ਰੱਖੋ, ਦ੍ਰੋਪਦੀ ਵਾਂਗ ਮੇਰਾ ਨੰਗ ਕਜੋ, ਸੀਤਾ ਵਾਂਗ ਮੈਨੂੰ ਰਾਵਣ ਦੇ ਪੰਜੇ ਤੋਂ ਛਡਾਓ ਇਤਿਆਦ। ਉਹ ਭਾਵੇਂ ਵੱਡੇ ਵੱਡੇ ਅੱਖਰ ਤੇ ਪ੍ਰਸੰਗ ਜੋੜਦਾ ਹੈ ਪਰ ਉਸਦਾ ਦਿਲ ਕਿਧਰੇ ਹੋਰ ਹੁੰਦਾ ਹੈ। ਤਾਂ ਉਹ ਮਾਨੋ ਗ੍ਰਾਮੋਫੋਨ ਦਾ ਤਵਾ ਹੈ ਜੋ ਬੋਲਦਾ ਹੈ ਪਰ ਜਾਣਦਾ ਨਹੀਂ। ਉਹ ਗੰਗਾ ਰਾਮ ਹੈ ਜੋ ਰਾਮ ਰਾਮ ਆਖਦਾ ਹੈ ਪਰ ਸਮਝਦਾ ਨਹੀਂ। ਦੂਜੇ ਪਾਸੇ ਇਕ ਭੋਲਾ ਭਾਲਾ ਨਿਰਮਲ ਅਨਪੜਿਆ ਜੱਟ ਬੂਟ ਸਿਰਫ ਇਤਨਾ ਹੀ ਕਰਨ ਜਾਣਦਾ ਹੈ ਜੋ ਵਾਹਿਗੁਰੂ ਅੱਗੇ ਦੋਏ ਕਰ ਹੱਥ ਜੋੜ ਕੇ ਚੁੱਪ ਚਪੀਤੇ ਬੇਨਤੀ ਕਰੇ ਤੇ ਫਿਰ ਗੋਡੇ ਟੇਕ ਕੇ ਉਸ ਅੱਗੇ ਮੱਥਾ ਟੇਕੇ। ਪਰ ਉਹ ਜੋ ਆਖਦਾ ਹੈ ਦਿਲੋਂ ਮਨ ਉਸਦਾ ਸਰੀਰ ਇਕ ਸਾਰ ਹੈ ਜੋ ਆਪਣੇ ਆਪ ਵੱਜ ਰਹੀ ਹੈ, ਫਿਰ ਕਿਸ ਦੀ ਪ੍ਰਾਰਥਨਾ ਵਾਹਿਗੁਰੂ ਜੀ ਦੇ ਦਰ ਉਪਰ ਪਹਿਲੋਂ ਪਹੁੰਚੇਗੀ? ਉਸ ਗਲਾ ਧੜਨੀ ਜਾਂ ਇਸ ਭਲੇ ਭਰਾ ਦੀ? ਉੱਤਰ ਹੈ ਉਸ ਦੀ ਜੋ ਭਾਵੇਂ ਬੋਲਦਾ ਘੱਟ ਹੈ ਪਰ ਆਖਦਾ ਦਿਲੋਂ ਮਨੋ ਹੈ। ਇਸ ਕਰਕੇ ਅਕਾਲ ਉਸਤ ਵਿਚ ਪਿੱਤਰ ਵਾਕ ਹੈ ਜੋ ਹਾਥੀ ਦੀ ਝੰਘਾਟਤਾ ਉਸਦੇ ਦਰ ਉਪਰ ਪਿੱਛੋਂ ਪਹੁੰਚਦੀ ਹੈ ਪਰ ਗਰੀਬਣੀ ਕੀੜੀ ਦੀ ਅਣਆਖੀ ਆਵਾਜ਼ ਉਥੇ ਪਹਿਲੋਂ ਜਾ ਪੜਦੀ ਹੈ। ਤਾਂ ਪਤਾ ਲੱਗਾ ਜੋ ਅਰਦਾਸ ਦੇ ਤਿੰਨ ਅੰਗ ਹਨ। ਇਹ ਉਰੀ ਤਾਕ ਦੀ ਪੂਰੀ ਤਾਕ ਦੇ ਪੁਕਾਰ ਹੈ, ਆਸਾ ਦਾ ਜਨ। ਇਹ ਸੱਚੀ ਖਾਸ਼ ਹੈ ਭਾਵੇਂ ਅੱਖਰਾਂ ਵਿਚ ਪ੍ਰਗਟ ਹੋਵੇ ਜਾਂ ਇਸ਼ਾਰਿਆਂ ਨਾਲ ਹੀ। ਇਸ ਦਾ ਮੁੱਖ ਮੰਤਵ ਇਹ ਹੈ ਜੋ ਉਰਾ ਜਾਂ ਅਧੂਰਾ ਕਿਸੇ ਤਰ੍ਹਾਂ ਪੂਰਨ ਹੋਵੇ। ਵੇਖੋ, ਪੂਰਾ ਹੋਣ ਦੀ ਲੋਚਾ ਇਸ ਵਿਚ ਹਰ ਵੇਲੇ ਮੌਜੂਦ ਹੈ। ਇਕ ਰੋਗੀ ਫੱਟਾਂ ਨਾਲ ਘਾਲ ਹੋਇਆ ਅਸੋ ਨਿਰਾਸ ਮਰਨ ਦੇ ਕੰਢੇ ਪੜਕੇ ਵੀ ਵਾਹਿਗੁਰੂ ਜੀ ਅੱਗੇ ਬੇਨਤੀ ਕਰਦਾ ਹੈ, ਹੇ ਕਿਰਪਾਲੂ ਪਿਤਾ ਮੈਨੂੰ ਬਖਸ਼ ਤੇ ਮੇਰੇ ਫੱਟ ਮੇਲ। ਇਕ ਮਾਈ ਦਾ ਕਲੋਤਾ ਬੇਟਾ ਸਧਰਾਂ ਨਾਲ ਪਾਲਿਆ, ਅੱਖਾਂ ਦਾ ਤਾਰਾ ਤਾਨਿਆਂ ਨਾਲ ਲੱਭਾ, ਕਿਸੇ ਬਿਮਾਰੀ ਨਾਲ ਨਿੰਮੋ ਝੂਣ ਪਲੰਘ ਉਪਰ ਪਿਆ ਹੈ, ਡਾਕਟਰਾਂ ਤੇ ਹਕੀਮਾਂ ਨੇ ਜਵਾਬ ਦੇ ਦਿੱਤਾ ਹੈ, ਪਰ ਮਾਂ ਦੀ ਆਖਰੀ ਅਪੀਲ ਉਸ ਵੱਡੇ ਡਾਕਟਰ ਪਾਸ ਹੈ ਕਿ ਹੇ ਪ੍ਰਭੂ ਭਾਵੇ ਬਿਨ ਸਾਹ ਚ ਰਾਖੇ। ਇਕ ਇਸਤਰੀ ਦਾ ਖਵੰਡ ਪ੍ਰਦੇਸ਼ ਨੂੰ ਜਾਂਦਾ ਹੈ, ਰਸਤੇ ਵਿਚ ਜਹਾਜ਼ ਨੂੰ ਚਟਾਨ ਨਾਲ ਟੱਕਰ ਲੱਗਦੀ ਹੈ ਤੇ ਜਹਾਜ਼ ਫੀਤੀ ਫੀਤੀ ਹੋ ਜਾਂਦਾ ਹੈ। ਕਰਤਾਰ ਆਉਂਦੀ ਹੈ ਜੋ ਤੇਰੇ ਖਵੰਦ ਨਾਲ ਇਹ ਬੀਤੀ ਹੈ, ਪਰ ਇਸਤਰੀ ਅਜੇ ਵੀ ਹੱਥ ਮਨ ਨੱਕ ਰੜ ਕੇ ਵਾਹਿਗੁਰੂ ਜੀ ਅੱਗੇ ਰਜੋਈ ਕਰਦੀ ਹੈ ਜੋ ਮੈਂਡਾ ਪਤੀ ਇਸ ਭਾਵਜਲ ਤੋਂ ਅਜੇ ਵੀ ਟੱਪ ਕੇ ਬਾਹਰ ਨਿਕਲ ਜਾਵੇ, ਜੂਨ ਸਮਾਂਗ ਮੱਛੀ ਦੇ ਮੂੰਹ ਵਿਚ ਵੜ ਜਾਵੇ ਤੇ ਕੰਢੇ ਉਪਰ ਅੱਪੜ ਕੇ ਉਸਦੇ ਮੂੰਹ ਵਿਚੋਂ ਬਾਹਰ ਨਿਕਲ ਆਵੇ। ਗੱਲ ਕੀ ਇਹ ਸਾਰੀਆਂ ਘਟਨਾਵਾਂ ਵਿਚ ਪ੍ਰਾਰਥਨਾ ਦਾ ਪਹਿਲਾ ਅੰਗ ਹੈ ਕਿ ਪੂਰੀ ਤਾਕਤ ਅੰਗੇ ਚੀਖ ਪੁਕਾਰ। ਚੀਖ ਪੁਕਾਰ ਦਾ ਕਾਰਨ ਕੀ ਹੈ? ਦਿਲ ਵਿਚ ਇਹ ਆਸਾ ਜਾਂ ਮੈਲ ਜੋ ਕਿਸੇ ਤਰ੍ਹਾਂ ਇਨ੍ਹਾਂ ਘਟਨਾਵਾਂ ਦੇ ਬੰਦਲ ਪਾਣੀਆਂ ਦੇ ਸਿਰ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੰਘ ਜਾਣ, ਆਸਾ ਨਾਲ ਸੰਸਾਰ ਕਾਮ ਹੈ। ਜੇ ਆਸਾ ਦੀ ਲੜੀ ਟੁੱਟ ਜਾਵੇ ਤਾਂ ਪ੍ਰਾਣਾਂ ਦੀ ਲੜੀ ਵੀ ਨਾਲ ਹੀ ਟੁੱਟ ਜਾਂਦੀ ਹੈ, ਕਿਉਂਕਿ ਆਸਾ ਨਾਲ ਹੀ ਤਾਂ ਜਹਾਨ ਹੈ। ਆਸਾ ਇਸ ਕਰਕੇ ਪ੍ਰਾਰਥਨਾ ਦੀ ਪਹਿਲੀ ਪੌੜੀ ਹੈ। ਰੋਗੀ ਨੂੰ ਤੰਦਰੁਸਤ ਹੋਣ ਦੀ ਆਸ ਹੈ, ਕੰਗਾਲ ਨੂੰ ਫਿਰ ਦੌਲਤ ਮੰਦ ਹੋਣ ਦੀ ਆਸ ਹੈ, ਵਿਕਾਰੀ ਨੂੰ ਫਿਰ ਸ਼ੁੱਧ ਹੋਣ ਦੀ ਆਸ ਹੈ, ਮਨਮੁਖ ਨੂੰ ਗੁਰਮੁਖ ਬਣਨ ਦੀ ਉਮੀਦ ਹੈ। ਇਹ ਆਸ ਇਨ੍ਹਾਂ ਪ੍ਰਾਣੀਆਂ ਨੂੰ ਜੋ ਉਰੇ ਹਨ ਪੂਰਾ ਹੋਣ ਲਈ ਪ੍ਰੇਰਦੀ ਹੈ। ਤਦ ਉਰਾ ਪ੍ਰਾਣੀ ਪੂਰੇ ਪ੍ਰਮਾਤਮਾ ਅੱਗੇ ਹੱਥ ਬੰਨ ਕੇ ਰਜੋਈ ਕਰਦਾ ਹੈ ਜੋ ਮੈਨੂੰ ਵੀ ਕਿਸੇ ਤਰ੍ਹਾਂ ਪੂਰਾ ਕਰੋ। ਜਦ ਇਉਂ ਕਰਦਾ ਹੈ ਤਾਂ ਵਾਹਿਗੁਰੂ ਤੁੱਟਦਾ ਹੈ ਤੇ ਮਿਹਰ ਕਰਦਾ ਹੈ। ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਗਲੇ, ਸਭੋ ਭੱਜੇ ਆਸਰਾ ਚੁੱਕੇ ਸਮੇ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਦੱਤੀ ਮਾਓ। ਸਾਹਿਬ ਨਤਾਣਿਆ ਕਾ ਤਾਣ ਆਏ ਨਾ ਜਾਈ ਤਿਰ ਸਦਾ, ਗੁਰ ਸ਼ਬਦੀ ਸਚ ਜਾਣ ਰਹਾਓ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰਾ, ਦਵੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰਾ, ਸਵਾਰਥ ਸੁਹਾਵਨਾ ਕੋ ਕਰੇ ਨਾ ਕੁਛ ਹੋਵੇ ਕਾਜ, ਜਿੱਤੇ ਆਵੇ ਉਸ ਪਰਮ ਤਾਂ ਨਿਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸ ਗੁਟੰਬ ਬਲੇਟਿਆ ਕਦੇ ਅਰਗ ਕਦੇ ਸੋਗ, ਗੌਣ ਕਰੇ ਚੋ ਕੁੰਟਗਾ ਕੜੀ ਨਾ ਬਸਣ ਸੋਏ, ਜਿੱਤ ਆਵੇ ਉਸ ਪਰਮ ਤਨ ਮਨ ਸੀਤਲ ਹੋਏ। ਗੱਲ ਕੀ ਭਾਵੇਂ ਕੋਈ ਮੁਸ਼ਕਲ ਕੋਈ ਭੀੜ ਕੋਈ ਔਕੜਾ ਬਣੇ, ਉਸ ਵੇਲੇ ਪਾਣੀ ਦੇ ਹੱਥ ਪ੍ਰਾਰਥਨਾ ਦੇ ਬਿਨਾਂ ਹੋਰ ਕੋਈ ਉਪਾਅ ਨਹੀਂ। ਜੇ ਉਸ ਵੇਲੇ ਪ੍ਰਾਰਥਨਾ ਦੀ ਛਬੀਲ ਵੀ ਨਾ ਹੁੰਦੀ ਤਾਂ ਆਹ ਭਰਿਆ ਲੈ ਟੁੱਟ ਜਾਂਦਾ, ਹਿਰਦੇ ਦਾ ਸ਼ੀਸ਼ਾ ਫੀਤੀ ਫੀਤੀ ਹੋ ਜਾਂਦਾ ਤੇ ਸਵਾਸਾਂ ਦੀ ਲੜੀ ਖੇਰੂ ਖੇਰੂ ਹੋ ਜਾਂਦੀ। ਉਸ ਨਾਸਤਾ ਦੇ ਸਮੇਂ ਉਸ ਭੀੜ ਵੇਲੇ ਪ੍ਰਾਰਥਨਾ ਉਹ ਕੰਮ ਕਰਦੀ ਹੈ ਜੋ ਕੋਈ ਦਵਾਈ ਜਾਂ ਸ਼ੌਧੀ ਨਹੀਂ ਕਰ ਸਕਦੀ, ਕਿਉਂਕਿ ਦਵਾਈ ਲੈ ਕੇ ਤਾਂ ਅਸੀਂ ਕਿਸੇ ਅਲਪਗ ਵਿਅਕਤੀ ਦਾ ਆਸਰਾ ਲੈਂਦੇ ਹਾਂ, ਪ੍ਰਾਰਥਨਾ ਦੇ ਰਾਹੀਂ ਅਸੀਂ ਸਰਵਗ ਪਿਤਾ ਦੀ ਗੋਦ ਵਿਚ ਜਾ ਟਿਕਦੇ ਹਾਂ। ਪ੍ਰਾਰਥਨਾ ਇਸ ਕਰਕੇ ਸਾਡੇ ਲਈ ਹਨੇਰੇ ਨੂੰ ਚਾਨਣਾ ਕਰ ਵਿਖਾਉਂਦੀ ਹੈ, ਜੇਲ ਦੀ ਚਾਰ ਦੀਵਾਰੀ ਵਿਚ ਮਹਿਲ ਉਸਾਰ ਦਿੰਦੀ ਹੈ। ਭਾਵੇਂ ਉਸਾਰ 2 ਮਿੰਟ ਹੀ ਹੋਣ, ਪਰ ਫਿਰ ਵੀ ਉਸ ਵੇਲੇ ਉਸ ਘੜੀ ਉਸ ਆਸਾ ਦੇ ਉਸਾਰ ਡਾਢੇ ਸੱਚੇ ਭਾਸਦੇ ਹਨ, ਮਾਨੋ ਪੱਥਰ ਤੇ ਇੱਟਾਂ ਦੇ ਬਣੇ ਹੋਏ ਹਨ। ਪ੍ਰਾਰਥਨਾ ਅਲਪਗ ਹਸਤੀ ਨੂੰ ਸਰਵਗ ਹਸਤੀ ਨਾਲ ਜੋੜਨ ਵਾਲੀ ਬੇਮਲੂਮੀ ਡੋਰੀ ਹੈ। ਇਹ ਆਸਾਂ ਦਾ ਸਹਾਉਣਾ ਪੁਲ ਹੈ, ਇਹ ਕਾਮਨਾਵਾਂ ਦੀ ਸਤਰੰਗੀ ਪੀਂਘ ਹੈ ਜੋ ਸਾਡੇ ਹਿਰਦੇ ਕਾਜ ਨੂੰ ਸ਼ੋਭਿਤ ਕਰਦੀ ਹੈ। ਪ੍ਰਾਰਥਨਾਵਾਂ ਅੰਨੇ ਦੇ ਹੱਥ ਟੋਹਣੀ ਹੈ, ਰੋਗੀ ਲਈ ਅੰਮ੍ਰਿਤਧਾਰਾ ਹੈ ਤੇ ਗੁੰਗੇ ਲਈ ਜਵਾਨ। ਜਦ ਨਿਰਾਸੇ ਨੂੰ ਵਾਹਿਗੁਰੂ ਆਸਰਾ ਲੱਭਦਾ ਹੈ ਤਾਂ ਕੁਝ ਚੱਲੇ ਇਸ ਦੀਆਂ ਸਾਰੀਆਂ ਪੀੜਾਂ ਦੂਰ ਹੋ ਜਾਂਦੀਆਂ ਹਨ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਤਾਈ ਤਾਂ ਪੋ ਕੇ ਆ ਕਾੜਾ ਜੀਓ। ਉਪਰਲੀ ਵਿਚਾਰ ਵਿਚ ਪ੍ਰਾਰਥਨਾ ਸਾਨੂੰ ਰਾਸਤਾ ਦੇ ਬੱਦਲਾਂ ਵਿਚੋਂ ਇਕੋ ਇਕ ਕਰਨ ਜਿਹੀ ਲੱਭੀ ਸੀ। ਹੁਣ ਭਾਵੇਂ ਇਕ ਕਿਰਨ ਲੱਭਣ ਨਾਲ ਸੂਰਜ ਦੇ ਪਤਖ ਦਰਸ਼ਨ ਨਹੀਂ ਹੁੰਦੇ, ਪਰ ਜਦ ਕਿਰਨ ਲੱਭੇ ਤਾਂ ਦਿਲ ਨੂੰ ਇਹ ਪ੍ਰਤੀਤ ਹੁੰਦਾ ਹੈ ਜੋ ਕਿਰਨ ਪ੍ਰਤੀਵੀ ਕਿਧਰੇ ਜ਼ਰੂਰ ਹੋਵੇਗਾ। ਹੋ ਸਕਦਾ ਹੈ ਜੇ ਘੁੱਪ ਬੱਦਲਾਂ ਨੂੰ ਦੂਰ ਕਰਨਾ ਸੌਖੀ ਗੱਲ ਨਾ ਹੋਵੇ, ਪਰ ਫਿਰ ਵੀ ਇਹ ਕਿਰਨ ਮਨ ਨੂੰ ਢਾਰਸ ਦੇ ਹੀ ਰੱਖਦੀ ਹੈ ਜੋ ਕਦੀ ਤਾਂ ਇਹ ਬੱਦਲ ਹਟ ਜਾਣਗੇ। ਜੋ ਇਸ ਘੁੱਪ ਹਨੇਰੇ ਤੋਂ ਡਰ ਜਾਂਦੇ ਹਨ ਤੇ ਨਿਰਾਸ਼ਤਾ ਦੇ ਜਾਲ ਵਿਚ ਫਸ ਜਾਂਦੇ ਹਨ, ਉਹ ਖੂਹ ਵਿਚ ਛਾਲ ਕੱਢ ਮਾਰਦੇ ਹਨ ਜਾਂ ਹੋਰ ਕਿਸੇ ਤਰ੍ਹਾਂ ਆਤਮ ਘਾਤ ਕਰ ਲੈਂਦੇ ਹਨ। ਇਹ ਸਭ ਤੋਂ ਨਿਗਰੇ ਹੋਏ ਆਦਮ ਬੁਜਦਲ ਪ੍ਰਾਣੀ ਹੁੰਦੇ ਹਨ। ਉਹ ਇਹ ਜਾਣਦੇ ਹਨ ਜੋ ਸੰਸਾਰ ਵਿਚ ਘੁੱਪ ਹਨੇਰਾ ਹੈ, ਚਾਨਣਾ ਨਹੀਂ, ਕੋਈ ਗੈਬੀ ਤਾਕਤ ਰੱਬ ਜਾਂ ਵਾਹਿਗੁਰੂ ਨਹੀਂ ਜੋ ਇਨ੍ਹਾਂ ਨੂੰ ਝੱਠੇ ਹੋਏ ਖੂਹ ਵਿਚੋਂ ਬਾਹਰ ਕੱਢੇ, ਪਰ ਇਹ ਘੁੱਪ ਹਨੇਰਾ ਉਨ੍ਹਾਂ ਦਾ ਆਪਣਾ ਤਣਿਆ ਹੋਇਆ ਤਾਣਾ ਹੈ, ਉਨ੍ਹਾਂ ਦੇ ਆਪਣੇ ਭੈੜੇ ਕਰਮਾਂ ਦਾ ਜਾਲਾ ਹੈ ਜਿਨ੍ਹਾਂ ਦੀਆਂ ਅੱਖਾਂ ਅੱਗੇ ਆ ਜਾਂਦਾ ਹੈ ਤੇ ਜੋ ਉਨ੍ਹਾਂ ਨੂੰ ਆਪਣੇ ਆਪ ਨਰਕ ਵਿਚ ਖਿੱਚ ਕੇ ਲੈ ਜਾਂਦਾ ਹੈ। ਆਤਮਘਾਤੀ ਪੁਰਸ਼ ਪਸ਼ੂਆਂ ਤੋਂ ਵੀ ਹੇਠਲੇ ਦਰਜੇ ਉਪਰ ਹੁੰਦੇ ਹਨ, ਕਿਉਂਕਿ ਪਸ਼ੂ ਵੀ ਆਪਣੀ ਜਾਨ ਨੂੰ ਸੰਭਾਲ ਕੇ ਰੱਖਦੇ ਹਨ। ਇਹ ਪ੍ਰਾਣੀ ਆਪਣੇ ਪੈਰ ਉਪਰ ਆਪ ਕੁਹਾੜਾ ਮਾਰਦੇ ਹਨ, ਪਰ ਇੰਜ ਕਰਨ ਨਾਲ ਉਹ ਆਪਣੇ ਕੀਤੇ ਤੋਂ ਬਚ ਨਹੀਂ ਸਕਦੇ। ਉਹ ਪਸ਼ੂ ਪ੍ਰੇਤ ਬੇਤਾਲ ਆਦਿ ਬਣ ਕੇ ਆਪਣੇ ਕੀਤਾ ਆਪ ਪਾਉਂਦੇ ਹਨ। ਆਤਮਘਾਤ ਇਸ ਕਰਕੇ ਪ੍ਰਾਰਥਨਾ ਦੇ ਬਿਲਕੁਲ ਨਹੀਂ ਉਲਟ ਹੈ, ਕਿਉਂਕਿ ਜੋ ਪ੍ਰਾਣੀ ਪ੍ਰਾਰਥਨਾ ਦੁਆਰਾ ਆਪਣੇ ਦਲ ਦੇ ਹੁਸੜ ਕੱਢਦਾ ਹੈ ਉਸ ਨੂੰ ਇਤਨਾ ਤਾਂ ਵਿਸ਼ਵਾਸ ਹੈ ਜੋ ਕੋਈ ਪ੍ਰਕਾਸ਼ਮਾਨ ਹਸਤੀ ਜ਼ਰੂਰ ਹੈ, ਭਾਵੇਂ ਉਹਦੀਆਂ ਅੱਖਾਂ ਤੋਂ ਓਹਲੇ ਹੈ, ਬੱਦਲਾਂ ਹੇਠ ਆਈ ਹੈ, ਪਰ ਆਤਮਘਾਤੀ ਉਸ ਹਸਤੀ ਨੂੰ ਨਾ ਮੰਨਦਿਆਂ ਹੋਇਆਂ ਖੂਹ ਵਿਚੋਂ ਨਿਕਲ ਸਮੁੰਦਰ ਵਿਚ ਛਾਲ ਕੱਢ ਮਾਰਦਾ ਹੈ ਤੇ ਇੰਜ ਕਰਨ ਨਾਲ ਆਪਣਾ ਅੱਗਾ ਵੀ ਵਿਗਾੜ ਲੈਂਦਾ ਹੈ। ਆਤਮਘਾਤ ਇਸ ਕਰਕੇ ਨਿਰਾਸ਼ਤਾ ਦੀ ਹੱਦ ਹੈ ਤੇ ਨਾਸਤਾ ਦੀ ਪੂਰੀ ਪੂਰੀ ਨਿਸ਼ਾਨੀ ਹੈ। ਪ੍ਰਾਰਥਨਾ ਇਕ ਕਰਨ ਹੈ ਗਿਆਨ ਸੂਰਜ ਦੀ, ਪਰ ਆਤਮਘਾਤ ਘੁੱਪ ਹਨੇਰ ਹੈ, ਮਾਨੋ ਸੂਰਜ ਉਪਰ ਪੂਰਨ ਗ੍ਰਹਿਣ ਲੱਗ ਗਿਆ ਹੈ। ਇਹ ਬੜੀ ਪੈਦਾਇਕ ਤੇ ਕੁੱਚੀ ਅਵਸਥਾ ਹੈ। ਨਰਕ ਅਵਸਥਾ ਵਿਚ ਇਹੋ ਹੈ, ਕਿਉਂਕਿ ਉਹ ਪ੍ਰਾਣੀ ਰੋਸ਼ਨੀ ਨੂੰ ਛੱਡ ਹਨੇਰੇ ਦੇ ਕੁੰਭ ਵਿਚ ਆਪਣੇ ਆਪ ਜਾ ਵੜਦਾ ਹੈ, ਜਿੱਥੇ ਉਸਦਾ ਵਾਸ ਉੱਲੂਆਂ ਤੇ ਚਾਮ ਚੜਿਕਾਂ ਨਾਲ ਹੁੰਦਾ ਹੈ ਜੋ ਚਾਨਣ ਛੱਡ ਹਨੇਰੇ ਨੂੰ ਲੱਭਦੇ ਹਨ। ਇਹ ਉਨ੍ਹਾਂ ਦੇ ਭੈੜੇ ਕਰਮਾਂ ਦਾ ਨਤੀਜਾ ਹੈ ਜਿਨ੍ਹਾਂ ਇਸ ਨੂੰ ਭੁਗਤਣ ਲਈ ਉਹ ਆਪਣੇ ਆਪ ਉਪਰ ਜਾਂਦਾ ਵਾਰ ਆਪਣੇ ਹੱਥੀ ਕਰਦੇ ਹਨ, ਪਰ ਦੋਸ਼ ਕਿਸ ਉਪਰ? ਆਪਣੇ ਆਪ ਉਪਰ। ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਅਸੀਂ ਵੇਖ ਆਇਆ ਜੋ ਅਰਦਾਸ ਦੇ ਰਾਹ ਵਿਚ ਨਿਰਾਸ਼ਤਾ ਤੇ ਖਾਸ ਕਰਕੇ ਆਤਮਘਾਤ ਇਕ ਵੱਡੀ ਦਲਦਲ ਹੈ ਜਿਸ ਵਿਚ ਕਈ ਪ੍ਰਾਣੀ ਫਸੇ ਪਏ ਹਨ। ਪਰ ਆਓ ਇਨ੍ਹਾਂ ਭੁੱਲਣਾ ਨੂੰ ਛੱਡ ਕੇ ਉਨ੍ਹਾਂ ਵੱਲ ਵੇਖੀਏ ਜੋ ਅਰਦਾਸ ਦੀ ਟਹਿਣੀ ਲੈ ਕੇ ਉਪਰਲੇ ਮਾਰਗ ਵੱਲ ਟੁਰਨ ਲੱਗ ਪੈਂਦੇ ਹਨ। ਉਨ੍ਹਾਂ ਪਥਕਾਂ ਦੀ ਕੀ ਹਾਲਤ ਹੈ? ਇਸਦਾ ਕਥਨ ਮੈਂ ਇਕ ਮਿਸਾਲ ਦੁਆਰਾ ਕਰਨਾ ਲੋੜੀਂਦਾ ਸਮਝਦਾ ਹਾਂ ਤਾਂ ਜੋ ਗੱਲ ਦਿਲ ਵਿਚ ਬੈਠ ਜਾਵੇ। ਇਸ ਵੇਲੇ ਮੈਂ ਬਨਿਹਾਲ ਦੇਵਗੋਲ ਦੀ ਵਾਦੀ ਵਿਚ ਉਥੇ ਬੈਠਾ ਹੋਇਆ ਹਾਂ ਜੋ ਪੀਰ ਪੰਜਾਲ ਪਹਾੜ ਦੇ ਪੈਰਾਂ ਵਿਚ ਹੈ, ਭਾਵ ਕਸ਼ਮੀਰ ਦੇ ਉਰਾਲੇ ਪਾਸੇ ਵਾਲੀ ਵਾਦੀ। ਦੇਵਗੋਲ ਦੇ ਚਾਰ ਸਪੇਰੇ ਪੀਰ ਪੰਜਾਲ ਦੀਆਂ ਗੋਲ ਗੋਲ ਪਹਾੜੀਆਂ ਇੰਜ ਚੱਕਣ ਲਈ ਖੜੋਤੀਆਂ ਹਨ ਮਾਨੋ ਇਰਦ ਗਿਰਦ ਕੋਈ ਵੱਡਾ ਭਿਆਨ ਕਿਲਾ ਹੈ ਜਿਸ ਦੀਆਂ ਦੀਵਾਰਾਂ ਅਸਮਾਨ ਤੱਕ ਉੱਠਦੀਆਂ ਹਨ। ਇਸ ਚੇਤਰ ਦੇ ਮਹੀਨੇ ਵਿਚ ਵੀ ਪਹਾੜਾਂ ਦੇ ਅੱਧ ਉਪਰ ਬਰਫ਼ ਹੀ ਬਰਫ਼ ਹੈ ਜੋ ਬੱਦਲਾਂ ਨੂੰ ਚੰਬਦੀ ਹੈ। ਬਨਿਹਾਲ ਦੇ ਕਾਲੇ ਕਾਲੇ ਪੱਥਰ ਤਾਂ ਘੂਰਦੇ ਹਨ ਤੇ ਸਾਡੇ ਅੰਦਰ ਉਹ ਖਿਆਲ ਪੈਦਾ ਕਰਦੇ ਹਨ ਮਾਨੋ ਲੇਖ ਕਿਸੇ ਭਿਆਨ ਕਿਲੇ ਵਿਚ ਘਿਰਿਆ ਹੈ ਜਿਸ ਨੂੰ ਟੱਪਣ ਲਈ ਕੋਈ ਸਵੀਲ ਨਜ਼ਰ ਨਹੀਂ ਆਉਂਦੀ। ਪਰ ਉਪਰਲੀ ਸਹਾਉਣੀ ਬਰਫ਼ ਜਾਂ ਧੁੱਪ ਵੇਲੇ ਲਚਕਦੀ ਹੈ ਤਾਂ ਕੈਦੀ ਦਾ ਕਾਲਾ ਬੋਲਾ ਦਿਲ ਵੀ ਨਾਲ ਹੀ ਲਚਕਣ ਲੱਗ ਪੈਂਦਾ ਹੈ। ਮਾਨੋ ਬਰਫ਼ਾਂ ਦੀ ਚਟਿਆਈ ਉਸ ਕੈਦੀ ਨਾਲ ਗੱਲਾਂ ਕਰਦੀ ਹੈ ਤੇ ਗੱਲਾਂ ਹਰ ਪਰ ਖੜਨ ਵਾਲੀਆਂ ਧੁੰਦ ਹਵਾਵਾਂ ਹਨ ਜੋ ਭੀੜ ਤੋਂ ਹੇਠਾਂ ਆਉਂਦੀਆਂ ਕਨਸੂਆਂ ਲੈਂਦੀਆਂ ਦੇਂਦੀਆਂ ਤੇ ਫਿਰ ਪੰਜਾਲ ਦੀ ਚਿੱਟੀ ਚੋਟੀ ਜਾ ਚੁੰਮਦੀਆਂ ਹਨ। ਇਹ ਬਰਫ਼ ਲੱਦੀਆਂ ਚੋਟੀਆਂ ਡਾਡੀਆਂ ਸੁਹਾਣੀਆਂ ਲੱਗਦੀਆਂ ਹਨ, ਖਾਸ ਕਰਕੇ ਜਦੋਂ ਸ਼ਾਮ ਵੇਲੇ ਜਾਂ ਸਵੇਰ ਵੇਲੇ ਕੋਈ ਟਾਵੀ ਟਾਵੀ ਕਹਿਣੇ ਨਾਲ ਉਪਰ ਪੈਂਦੀ ਹੈ ਤਾਂ ਨਾ ਚਿੱਟੀਆਂ ਚੋਟੀਆਂ ਨੂੰ ਚਾਂਦੀ ਸੋਨੇ ਸ਼ੁੱਧ ਚੋਨੇ ਵਿਚ ਬਦਲਦੀ ਹੈ, ਤਦ ਕਲੇਜੇ ਵਿਚ ਇਕ ਧਰੂ ਪੈਂਦੀ ਹੈ, ਅੱਖਾਂ ਵਿਚ ਖਿੱਚ ਆਉਂਦੀ ਹੈ ਤੇ ਇੰਜ ਕਹਲੂਣਾ ਜਾਂ ਕੰਬੜੀ ਆਉਂਦੀ ਹੈ। ਮਾਨੋ ਕੈਦੀ ਮਨ ਉੱਠ ਕੇ ਕਿਸੇ ਪਰਵਲ ਪੰਛੀ ਵਾਂਗ ਪੰਜਾਬ ਦੀ ਸਿਖਰ ਚੋਟੀ ਉਪਰ ਆ ਬੈਠਾ ਹੈ ਤੇ ਉਨ੍ਹਾਂ ਨਾਮ ਜੰਮੀਆਂ ਜਾਂ ਵਿਛੜਦੀਆਂ ਰਸ਼ਮਾਂ ਨਾਲ ਜੋ ਪੂਰਬ ਜਾਂ ਪੱਛਮ ਵੱਲੋਂ ਛਪਕੇ ਸਾਡੇ ਨਾਲ ਅੱਖ ਮਟੱਕਾ ਕਰਦੀਆਂ ਹਨ ਇਕ ਮਿਕ ਹੋ ਗਿਆ ਹੈ। ਤਾਂ ਇਹ ਕੈਦੀ ਮਨ ਇਕ ਖਿਣ ਲਈ ਪੀਰ ਪੰਜਾਬ ਦੀ ਡੂੰਘੀ ਕੈਦ ਵਿਚੋਂ ਨਿਕਲ ਕੇ ਸੀ ਮੁਰਗ ਵਾਂਗ ਕੋਹ ਕਾਫ ਦੀਆਂ ਸਿਖਰਾਂ ਉਪਰ ਡਾਰੀਆਂ ਮਾਰਨ ਲੱਗ ਪੈਂਦਾ ਹੈ। ਹਾਂ ਜੀ, ਤਦ ਪ੍ਰਾਣੀ ਪੰਜ ਸੰਤਾਂ ਦੇ ਘਰ ਉੱਚੀਆਂ ਪਾਇਲਾਂ ਪਾਉਂਦਾ ਹੈ ਤੇ ਅਰਸ਼ ਦੇ ਝੂਟੇ ਮਾਣਦਾ ਹੈ, ਪਰ ਇਹ ਉਡਾਰੀਆਂ ਕੁਝ ਚਿਰ ਪਿੱਛੋਂ ਲੋਪ ਹੋ ਜਾਂਦੀਆਂ ਹਨ ਤੇ ਫਿਰ ਉਹ ਕੈਦੀ ਤੇ ਉਸਦੀ ਬਰਫ਼ ਲੱਦੀ ਚਾਰ ਦੀਵਾਰੀ। ਇਹ ਤਾਂ ਇਕ ਦਰਸ਼ ਹੈ, ਇੱਥੇ ਹੀ ਖਤਮ ਨਹੀਂ। ਉਹ ਲੇਖਕ ਕੈਦੀ ਜਦ ਨੀਂਹ ਲਾ ਕੇ ਵੇਖਦਾ ਹੈ ਤਾਂ ਉਨ੍ਹਾਂ ਬਰਫ਼ ਲੱਦੀਆਂ ਪਹਾੜੀਆਂ ਵਿਚ ਸੱਪ ਵਰਗੀ ਬਲੈਸਮਾਰ ਦੀ ਇਕ ਵੱਡੀ ਲੀਕ ਨਜ਼ਰ ਆਉਂਦੀ ਹੈ ਜੋ ਅੱਜ ਕੱਲ ਅਤਿ ਹੀ ਸੁਹਾਵਣੀ ਭਾਸਦੀ ਹੈ। ਮਾਨੋ ਕਿਸੇ ਚਤੇਰੇ ਨੇ ਚਾਂਦੀ ਵਿਚ ਵੱਡੇ ਸੱਪ ਦੀ ਲਪੇਟਵੀਂ ਮੂਰਤ ਉਕਰੀ ਹੈ। ਇਹ ਕੀ ਹੈ? ਇਹ ਪਨਿਹਾਲ ਦੀ ਲੰਮ ਸਲੰਮੀ ਸੜਕ ਹੈ ਜੋ 3000 ਫੁੱਟ ਚੜਾਈ ਹੌਲੀ ਹੌਲੀ ਇਕ ਨਹੀਂ ਦੋ ਨਹੀਂ ਘੱਟੋ ਘੱਟ 20 ਮੀਲਾਂ ਵਿਚ ਚੜਦੀ ਹੈ। ਜਦ ਇਹ ਸੜਕ ਨਜ਼ਰੀ ਆਈ ਤਾਂ ਕੈਦੀ ਦੀਆਂ ਅੱਖਾਂ ਵਿਚ ਰੋਸ਼ਨੀ ਦੀ ਕਿਰਨ ਆਈ ਕਿਉਂਕਿ ਉਸ ਨੂੰ ਪਤਾ ਹੈ ਲੱਗਾ ਜੋ ਉਸ ਬਰਫ਼ ਲੱਦੀ ਚੋਟੀ ਤੇ ਪਹੁੰਚਣ ਲਈ ਕੋਈ ਸਬੀਲ ਹੈ, ਕੋਈ ਸੜਕ ਹੈ ਜਿਸ ਨੂੰ ਫੜ ਕੇ ਅਸੀਂ ਉਪਰਲੀ ਸੁਰੰਗ ਜੋ 8999 ਫੁੱਟ ਉੱਚੀ ਹੈ ਤੇ ਉੱਪਰ ਸਕਦੇ ਹਾਂ, ਭਾਵ ਬਨਿਹਾਲ ਦੀ ਵਾਦੀ ਟੱਪ ਕੇ ਪਾਰ ਕਸ਼ਮੀਰ ਵਿਚ ਜਿਸ ਨੂੰ ਧਰਤੀ ਦਾ ਸਵਰਗ ਆਖਦੇ ਹਨ ਜਾ ਸਕਦੇ ਹਾਂ। ਇਸ ਸੜਕ ਦੇ ਮੁੱਢ ਉਪਰ ਇਕ ਚਸ਼ਮਾ ਹੈ, ਹੁਣ ਜੋ ਹੁਣੀ ਲੱਭਾ ਹੈ ਇਸ ਨੂੰ ਲੋਕੀ ਚਸ਼ਮਾ ਸਫ਼ਾ ਆਖਦੇ ਹਨ ਤੇ ਪੀਰ ਪੰਜਾਲ ਦੀ ਚੋਟੀ ਤੇ ਤੁਰ ਕੇ ਚੜ੍ਹਨ ਵਾਲੇ ਇਸ ਵਿਚ ਇਕ ਵਾਰ ਜ਼ਰੂਰ ਨਹਾ ਲੈਂਦੇ ਹਨ। ਆਓ ਹੁਣ ਪਿਛਾਹ ਮੁੜ ਕੇ ਵੇਖੀਏ ਤੇ ਸਿਧਾਰ ਨੂੰ ਆਪਣੇ ਨਾਲ ਜੋੜੀਏ। ਉਹ ਸਿਖਰ ਜਿੱਥੇ ਬਰਫ਼ ਸੋਨੇ ਵਾਂਗ ਲਿਸ਼ਕਦੀ ਹੈ ਤੇ ਕੋਹ ਕਾਫ਼ ਵਾਂਗ ਟਲਕਦੀ ਹੈ, ਉਹ ਨਾਮ ਦੀ ਸਿਖਰ ਚੋਟੀ ਹੈ ਜਿੱਥੇ ਅਸਾਂ ਅੱਪੜਨਾ ਹੈ ਤੇ ਉਹ ਲੰਮ ਸਲੰਮੀ ਪਰ ਮੇਨਵੀ ਲੀਕ ਜੋ ਹੇਠਾਂ ਦੇ ਉਪਰ ਅੱਪੜਦੀ ਹੈ ਉਹ ਸਿੱਖ ਦੀ ਵਾਟ ਜਾਂ ਪੈਂਡਾ ਹੈ ਜਿਸ ਰਾਹੀਂ ਲੰਘ ਕੇ ਗੁਰਸਿੱਖ ਨੇ ਉਪਰ ਅੱਪੜਨਾ ਹੈ ਤੇ ਉਹ ਚਸ਼ਮਾ ਸਪਾ ਜੋ ਧੁਰ ਹੇਠਾਂ ਮੁੰਡ ਵਿਚ ਆਉਂਦਾ ਹੈ ਉਹ ਕੀ ਹੈ? ਉਹ ਸਿੱਖੀ ਸਦਕ ਭਰੋਸੇ ਦਾ ਚਸ਼ਮਾ ਹੈ ਜਿਸ ਨੇ ਸਾਨੂੰ ਇਸ ਬਾਣ ਜਾਂ ਰਸਤੇ ਪਾਉਣਾ ਹੈ। ਨਹੀਂ ਤਾਂ ਕੋਈ ਅੱਲਣ ਰਸਤੇ ਦੀਆਂ ਤਕਲੀਫਾਂ ਤੋਂ ਡਰ ਕੇ ਭੱਜ ਜਾਂਦੇ ਹਨ ਜਾਂ ਆਤਮਘਾਤ ਦੀ ਦਲ ਵਿਚ ਜਾ ਫਸਦੇ ਹਨ ਤੇ ਉਹ ਸੋਹਣੀ ਪਰੀ ਕੀ ਹੈ ਜੋ ਪੀਰ ਪੰਜਾਲ ਦੀ ਧੀ ਹੈ ਜਿਸ ਨੂੰ ਲੋਕ ਕਦੀ ਕਦੀ ਪੂਜਦੇ ਹਨ ਤਾਂ ਜੋ ਚੋਟੀ ਉਪਰ ਵਾ ਛੱਪੜ ਜਾਈਏ? ਪਿਆਰੇ ਪਾਠਕੋ, ਉਹ ਤਾਂ ਅਰਦਾਸ ਜਾਂ ਪ੍ਰਾਰਥਨਾ ਹੈ ਜੋ ਇਸ ਪੱਗ ਜਾਂ ਅੱਲੜ ਜੀਵ ਦੀ ਉਸ ਸਿਖਰ ਉਪਰ ਬੈਠੇ ਸਵਰਗ ਸੀ ਮੁਰਗ ਨਾਲ ਦੋਸਤੀ ਗਾਂਧੀ ਹੈ ਤੇ ਫਿਰ ਕਟੋਣੀ ਸੋਟੀ ਆਸਰਾ ਬਣ ਕੇ ਉਸਦੇ ਨਾਲ ਖਲੋਂਦੀ ਹੈ। ਗੱਲ ਕੀ ਗੁਰਸਿੱਖੀ ਇਕ ਪੰਥ ਭਾਵ ਪੈਂਡਾ ਜਾਂ ਸੋਹਣੀ ਉਗਰੀ ਹੋਈ ਸੜਕ ਹੈ ਜੋ ਪੀਰ ਪੰਜਾਲ ਦੇ ਬਰਫ਼ ਲੱਦੇ ਪਹਾੜਾਂ ਵਿਚ ਸੋਹਣੇ ਕੁੰਡਲ ਮਾਰਦੀ ਪਈ ਜਾਪਦੀ ਹੈ। ਗੁਰਸਿੱਖ ਸਦਕ ਦੇ ਚਸ਼ਮੇ ਵਿਚ ਇਸ਼ਨਾਨ ਕਰਕੇ ਇਸ ਪੰਥ ਲਈ ਬਾਰ ਜਰਨੈਲੀ ਸੜਕ ਨੂੰ ਫੜ ਲੈਂਦਾ ਹੈ ਤੇ ਉਸਦੇ ਹੱਥ ਵਿਚ ਪ੍ਰਾਰਥਨਾ ਜਾਂ ਅਰਦਾਸ ਦੀ ਟੋਹਣੀ ਸੋਟੀ ਜਾਸਦਾ ਹੈ ਤੇ ਅੰਤ ਨੂੰ ਉਹ ਗੁਰਸਿੱਖ ਧੁਰ ਉਪਰ ਚਿੱਟੀਆਂ ਚੋਟੀਆਂ ਵਿਚ ਖੜੋਂਦਾ ਹੈ ਜਿੱਥੇ ਉੱਪੜ ਕੇ ਉਸਦੇ ਕੈਦ ਦੀ ਉਸਦੀ ਨਿਰਾਸ਼ਤਾ ਉਸਦੀ ਥਕਾਵਟ ਇੰਜ ਦੂਰ ਹੋ ਜਾਂਦੀ ਹੈ ਮਾਨੋ ਇਕ ਸੁਪਨਾ ਸੀ। ਇਸ ਟੀਸੀ ਉਪਰ ਅੱਪੜ ਕੇ ਉਸ ਗੁਰਮੁਖ ਉਸ ਪਹਾੜ ਦੇ ਪੈਰਾਂ ਵੱਲ ਵੇਖ ਕੇ ਇਉਂ ਵਿਚਾਰਦਾ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈ ਬਰ ਮਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹਦੇ ਸੁੰਜਰੀਆ ਰਹਾ, ਕਈ ਜਨਮ ਸੈਲ ਗਰ ਕਰਿਆ, ਕਈ ਜਨਮ ਗਰਭ ਹਿਰ ਕਰਿਆ, ਕਈ ਜਨਮ ਸਾਗ ਕਰ ਪਾਇਆ, ਲੱਖ 84 ਜੋਨ ਪਰਵਾਇਆ। ਭਾਵ ਇਸ ਪਹਾੜ ਦੀਆਂ ਹੇਠਲੀਆਂ ਤਹਾਂ 84 ਦੀਆਂ ਉਹ ਪੌੜੀਆਂ ਹਨ ਜਿਨ੍ਹਾਂ ਵਿਚ ਅਚੇਤ ਅਵਸਥਾ ਵਿਚ ਹੀ ਉਮਰ ਗੁਜਰ ਗਈ, ਫਿਰ ਸੁਚੇਤ ਹੋ ਕੇ ਵੀ ਆਦਮੀ ਬਣ ਕੇ ਕਈ ਜੂਨਾ ਪਸ਼ੂ ਬਿਰਤੀ ਵਿਚ ਲੰਘ ਗਈਆਂ। ਹੁਣ ਗੁਰਮਤ ਮਾਰਗ ਲੱਭਾ ਤੇ ਗੁਰੂ ਨੇ ਇਹ ਹੁਕਮ ਕੀਤਾ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤ੍ਰਿੰਕਾਲੇ ਦੇ ਸੰਜਰੀਆ, ਸਾਧ ਸੰਗ ਭਉ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਭਾਵ ਮਨੁੱਖਾ ਦੇ ਹੀ ਉਹ ਵੇਲਾ ਹੈ ਜਦ ਅਸੀਂ ਕੈਦ ਵਾਲੀਆਂ ਬਾਦੀਆਂ ਤੋਂ ਟੱਪ ਕੇ ਉਪਰਲੀਆਂ ਚਿੱਟੀਆਂ ਚੋਟੀਆਂ ਤੱਕ ਕੱਪੜ ਸਕਦੇ ਹਾਂ, ਪਰ ਤਦ ਜੇ ਅਸੀਂ ਗੁਰਮਤ ਨੂੰ ਆਪਣੇ ਅੰਦਰ ਥਾਂ ਲਈਏ ਤਾਂ ਗੁਰੂ ਪੂਰਨੇ ਆਪਾਂ ਟੁਰੀਏ, ਮਿਲੀਏ ਕੀਕਣ ਉਦਮ ਨਾਲ, ਉਤਸ਼ਾਹ ਨਾਲ, ਮਿਹਨਤ ਨਾਲ। ਕਈ ਪ੍ਰਾਣੀ ਅਰਦਾਸ ਦੇ ਅਰਥ ਇਹ ਲੈਂਦੇ ਹਨ ਜੋ ਸਿਰਫ਼ ਹੱਥ ਹੀ ਅੱਡੀਏ ਤੇ ਮਿਹਨਤ ਕੁਝ ਨਾ ਕਰੀਏ, ਇਹ ਵੀ ਭੁਲੇਖਾ ਹੈ। ਇਹ ਵਾਸਤਵ ਵਿਚ ਪ੍ਰਾਰਥਨਾ ਨਹੀਂ, ਗਲੇਫੀ ਹੋਈ ਨਿਰਾਸ਼ਤਾ ਹੈ। ਅਸਲੀ ਅਰਦਾਸ ਉਹ ਹੈ ਜੋ ਪ੍ਰਾਰਥਨਾ ਦੇ ਨਾਲ ਹੀ ਹਿੰਮਤ ਦਾ ਹੱਥ ਫੜ ਕੇ ਕੰਮ ਕਰਨ ਵਿਚ ਜਾਂਦੀ ਹੈ, ਕੰਮ ਕਰਨ ਵਿਚ ਜੁਟ ਜਾਂਦੀ ਹੈ। ਇਸੇ ਕਰਕੇ ਵਾਕ ਹੈ, ਕਰਮ ਭੂਮ ਮੈਂ ਬੋਵੋ ਨਾਮ, ਪੂਰਨ ਹੋਏ ਤੁਮਾਰਾ ਕਾਮ, ਫਲ ਪਾਵੇ ਮਿਟੇ ਜਮ ਤਰਾਸ, ਨਿਤ ਗਾਵੇ ਹਰ ਹਰ ਗੁਣ ਜਾਸ, ਹਰ ਹਰ ਨਾਮ ਅੰਤਰ ਉਰਧਾਰ, ਸੀਗਰ ਕਾਜ ਲਿਓ ਸਵਾਰ। ਇਸ ਧਰਤੀ ਨੂੰ ਕਰਮ ਭੂਮੀ ਇਸ ਕਰਕੇ ਆਖਿਆ ਗਿਆ ਹੈ ਜੋ ਇੱਥੇ ਕਰਮ ਕਰਨ ਨਾਲ ਫਲ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਕੁਝ ਵੀ ਨਹੀਂ ਲੱਭਦਾ। ਜੋ ਪ੍ਰਾਣੀ ਸਿਰਫ ਹੱਥ ਅੱਡਦਾ ਹੈ ਪਰ ਕਾਰ ਨਹੀਂ ਕਰਦਾ, ਉਹ ਉਸ ਬਨਿਹਾਲ ਕੈਦੀ ਵਾਂਗ ਹੈ ਜੋ ਬਰਫ਼ ਦੀਆਂ ਚੋਟੀਆਂ ਦਾ ਵੇਖਦਾ ਹੈ, ਸੁਣਾਉਂਦਾ ਹੈ ਪਰ ਸੜਕ ਨੂੰ ਫੜ ਕੇ ਤੁਰਨਾ ਸ਼ੁਰੂ ਨਹੀਂ ਕਰਦਾ, ਜੇ ਟੁਰੇ ਹੀ ਨਾ ਤਾਂ ਉਹ ਕਦੇ ਉੱਪਰ ਅੱਪੜ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਜੋ ਪ੍ਰਾਰਥਨਾ ਕਰਨ ਨਾਲ ਵਾਹਿਗੁਰੂ ਜੀ ਸ਼ੀਘਰ ਹੀ ਆਣ ਮਿਲਦੇ ਹਨ, ਔਕੜਾਂ ਖੇਰੂ ਖੇਰੂ ਹੋ ਜਾਂਦੀਆਂ ਹਨ, ਪਰ ਸੇਵਾ ਬਿਨਾਂ ਮੇਵਾ ਨਹੀਂ। ਜੱਟ ਹਲ ਵਾਹੁੰਦਾ ਹੈ, ਸਭ ਕੁਝ ਕਰਦਾ ਹੈ, ਤਾਂ ਉਪਰੋਂ ਵਾਹਿਗੁਰੂ ਸਾਵਣ ਦੀ ਝੜੀ ਲਾਉਂਦਾ ਹੈ। ਜੋ ਮਿਹਨਤ ਨਾ ਕਰਦਾ, ਹਲ ਨਾ ਵਾਹੁੰਦਾ, ਤਾਂ ਭਾਵੇਂ ਝੜੀ ਲੱਗ ਵੀ ਜਾਂਦੀ, ਤਦ ਵੀ ਜਦ ਜ਼ਮੀਨ ਵਿਚ ਪਾਣੀ ਪੀਣ ਦੀ ਤਾਕਤ ਨਹੀਂ, ਤਦ ਉਸ ਨੂੰ ਕਿਕਣ ਫਾਇਦਾ ਪਹੁੰਚ ਸਕਦਾ ਹੈ। ਵਾਹਿਗੁਰੂ ਤਾਂ ਹਰ ਵੇਲੇ ਮਿਹਰਬਾਨ ਹੈ, ਪਰ ਸਾਨੂੰ ਦਾਤੇ ਦੀ ਦਾਤ ਦਾ ਪਾਤਰ ਹੋਣਾ ਤਾਂ ਲੋੜੀਂਦਾ ਹੈ। ਅਸੀਂ ਜੇਬਾਂ ਤਾਂ ਹਰ ਵੇਲੇ ਵਾਹਿਗੁਰੂ ਜੀ ਅੱਗੇ ਅੱਡਦੇ ਹਾਂ, ਪਰ ਇਹਨਾਂ ਜੇਬਾਂ ਨੂੰ ਹੇਠੋਂ ਸੀਰ ਰੱਖਣਾ ਤਾਂ ਸਾਡਾ ਫਰਜ਼ ਹੈ, ਤਾਂ ਜੋ ਅਸ਼ਰਫੀਆਂ ਦੀ ਦਾਤ ਕਿਧਰੇ ਅੰਦਰੋਂ ਵਗ ਨਾ ਜਾਵੇ। ਸੋ ਇਸੇ ਤਰ੍ਹਾਂ ਪ੍ਰਾਰਥਨਾ ਸਾਨੂੰ ਜ਼ਰੂਰ ਮਦਦ ਕਰਦੀ ਹੈ, ਸਾਡੇ ਅੱਠ ਟੋਹਣੀ ਹੋ ਕੇ ਨਾਲ ਤੁਰਦੀ ਹੈ, ਪਰ ਟੰਗਾਂ ਦੇ ਬਿਨਾਂ ਟੋਹਣੀ ਵੀ ਕੀ ਕਰੇ। ਪ੍ਰਾਰਥਨਾ ਸਾਨੂੰ ਮੋਟਰ ਵਿਚ ਪਾ ਕੇ ਛਪਾ ਛਪ ਉਪਰ ਲੈ ਜਾਂਦੀ ਹੈ, ਪਰ ਮੋਟਰ ਵਿਚ ਉਤਸ਼ਾਹ ਦੀ ਪੈਟਰੋਲ ਤੇ ਭਰੋਸੇ ਦਾ ਪਾਣੀ ਤਾਂ ਲੜੀਂਦਾ ਹੈ। ਇਸੇ ਕਰਕੇ ਉਦਮ ਅੰਦਾਜ ਦੀ ਪਹਿਲੀ ਪੌੜੀ ਹੈ, ਜਿੱਥੇ ਉਦਮ ਨਹੀਂ ਉਥੇ ਆਦਰਸ਼ਮੀ ਫਲ ਹੈ। ਜੋ ਪ੍ਰਾਣੀ ਤੰਗਾਂ ਤੇ ਮਨਾ ਮੂਹੀ ਭਾਰੀਆਂ ਰੱਖਦੇ ਹਨ, ਪਰ ਉਦਮ ਰੱਤੀ ਜਿੰਨਾ ਵੀ ਨਹੀਂ ਕਰਦੇ। ਜੋ ਜਮ ਨੂੰ ਬਸ ਕਰਨ ਲਈ ਟੁਰਦੇ ਹਨ, ਪਰ ਹੌਸਲਾ ਚਿੜੀ ਵਰਗਾ ਵੀ ਨਹੀਂ ਰੱਖਦੇ। ਜੋ ਪੋਲੋ ਖੇਡਣ ਦੀ ਲਾਲਸਾ ਰੱਖਦੇ ਹਨ, ਪਕੜਨਾ ਗੁੱਲੀ ਡੰਡਾ ਵੀ ਨਹੀਂ ਆਉਂਦਾ, ਉਹ ਕਿਕਣ ਬੇਗੂਪੁਰੇ ਨੂੰ ਉੱਪਰ ਸਕਦੇ ਹਨ, ਉਹਨਾਂ ਬਾਬਤ ਇਹ ਮਹਾਂਵਾਕ ਹੈ। ਚੜ ਕੇ ਘੋੜੇ ਕੁੰਦੇ ਪਕੜੇ ਖੁੰਡੀ ਦੀ ਖਿਡਾਰੀ, ਹਾਸਾ ਸੀ ਚੇਤੋਂ ਲਾਸੇ ਕੁੱਕੜ ਦੀ ਅਡਾਰੀ। ਗੱਲਾਂ ਤਾਂ ਹਾਸਾ ਵਰਗੀਆਂ ਹਨ, ਪਰ ਕੰਮ ਬਗਲਿਆਂ ਵਰਗੇ। ਫੜਨਾ ਤਾਂ ਸੀ ਮੁਰਗ ਪਾਛੀ ਨੂੰ ਹੈ, ਪਰ ਡਰਦੇ ਕਾਂ ਕੋਲ ਹਨ। ਕਾਬੂ ਕਰਨਾ ਹੈ ਸ਼ੇਰਾਂ ਨੂੰ, ਪਰ ਡਰ ਬਿੱਲੀ ਦਾ ਹੈ। ਗੱਲ ਕੀ, ਸਿੱਖੀ ਧਰਮ ਇਕ ਬਾਟ ਹੈ, ਰਸਤਾ ਹੈ, ਪੈਂਡਾ ਹੈ। ਹੋ ਸਕਦਾ ਹੈ ਜੋ ਇਹ ਬਾਟ ਦਹੇਲੀ ਹੋਵੇ, ਪਰ ਜਿਨ੍ਹਾਂ ਨੇ ਹੇਮਕੁੰਟ ਨੂੰ ਅੱਪੜਨਾ ਹੈ, ਉਨ੍ਹਾਂ ਦੇ ਹੌਸਲੇ ਵੀ ਸ਼ੀਹਾਂ ਵਰਗੇ ਹੋਣੇ ਚਾਹੀਦੇ ਹਨ। ਇਸੇ ਕਰਕੇ ਹਰ ਸਿੱਖ ਸਿੱਖਿਆ ਲੈਣ ਵਾਲੇ ਦਾ ਸਿੰਘ ਸ਼ੇਰ ਹੋਣਾ ਲਾਜ਼ਮੀ ਹੈ, ਤੇ ਇਹੋ ਦਸ਼ਮੇਸ਼ ਪਿਤਾ ਜੀ ਦਾ ਖਾਲਸਾ ਜੀ ਲਈ ਖੰਡੇ ਦਾ ਅੰਮ੍ਰਿਤ ਹੈ। ਮਤ ਕੋਈ ਇਹ ਸਮਝੇ ਜੋ ਉਪਰੋਕਤ ਵਿਚਾਰ ਅਦਾਸ ਦਾ ਅੰਗ ਨਹੀਂ, ਉਨ੍ਹਾਂ ਬੀਜਾਂ ਨੂੰ ਉਸ ਅਦਾਸ ਦੇ ਅੱਖਰਾਂ ਉਪਰ ਜੋ ਅਸੀਂ ਰੋਜ਼ ਕਰਦੇ ਹਾਂ ਗੌਰ ਨਾਲ ਵਿਚਾਰ ਕਰਨੀ ਚਾਹੀਦੀ ਹੈ। ਵੇਖੋ ਉਸ ਵਿਚ ਆਉਂਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਗੁਰਮਤ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਹੁਣ ਇਸੇ ਦਾਨ ਉਪਰਲੀ ਖਿੱਚੀ ਤਸਵੀਰ ਨਾਲ ਰੱਖ ਕੇ ਵਿਚਾਰੋ, ਤਾਂ ਜੋ ਪਤਾ ਲੱਗੇ ਕਿ ਅਰਦਾਸ ਜੋ ਅਸਾਂ ਰੋਜ਼ ਕਰਦੇ ਹਾਂ ਉਸਦਾ ਅਸਲੀ ਡੂੰਘਾ ਤੇ ਉੱਚਾ ਭਾਵ ਕੀ ਹੈ। ਯਾਦ ਦਿਵਾਉਣ ਲਈ ਫਿਰ ਉਹ ਪੀਰ ਪੰਜਾਬ ਦੀ ਘਾਟੀ ਅੱਖਾਂ ਅੱਗੇ ਲਿਆਓ। ਇਸ ਵਿਚ ਸਿੱਖੀ ਦਾਨ ਉਹ ਸੋਹਣੀ ਠੋਕਵੀਂ ਪੱਕੀ ਪਹਾੜੀ ਸੜਕ ਹੈ, ਜੋ ਹੌਲੀ ਹੌਲੀ ਪਰ ਅਵਸ਼ ਸਾਰੀ ਚੜਾਈ ਤੇ ਤੈਅ ਕਰਦੀ ਹੈ। ਗੁਰਮਦਾਨ ਇਸ ਪਹਾੜੀ ਵਿਚ ਉਹ ਦੁਰਲਭ ਬਾਜੂ ਹੈ, ਜੋ ਸਾਡੇ ਫੇਫੜਿਆਂ ਵਿਚ ਜੀਵਨ ਬਲ ਪਾਉਂਦੀ ਹੈ ਤੇ ਇਸੇ ਮਾਰਗ ਵਿਚ ਤਤਪਰ ਰੱਖਦੀ ਹੈ। ਵਿਸਾਹ ਦਾਨ ਜਾਂ ਭਰੋਸਾ ਦਾਨ ਉਹ ਹੇਠਲਾ ਮੁੱਢਲਾ ਚਸ਼ਮਾ ਸਫ਼ਾ ਹੈ, ਜਿਸ ਵਿਚ ਨਾਸਤਾ ਜਾਂ ਨਾਸਤਤਾ ਦਾ ਰੂਪੀ ਦਲਦਲ ਦੀ ਮੈਲ ਪਾਂਧੀ ਆ ਕੇ ਪਹਿਲਾਂ ਧੋਂਦੇ ਹਨ, ਫਿਰ ਉਪਰ ਵੱਲ ਮੂੰਹ ਕਰਦੇ ਹਨ। ਨਾਮਦਾਨ ਉਹ ਉਪਰਲੀ ਬੱਦਲ ਚੁੰਮੀ ਚਿੱਟੀ ਦੁੱਧ ਚੋਟੀ ਹੈ, ਜਿਸ ਉਪਰ ਅੱਪੜ ਕੇ ਸੱਚਖੰਡ ਰੂਪੀ ਕਸ਼ਮੀਰ ਵਾਦੀ ਹੱਥ ਦੀ ਮੁੱਠੀ ਵਿਚ ਆ ਜਾਂਦੀ ਹੈ। ਇਸ ਕਰਕੇ ਸਿੱਖ ਅਰਦਾਸ ਰੂਪੀ ਪਲੰਘ ਦੇ ਉਪਰੋਕਤ ਚਾਰ ਪਾਵੇ ਹਨ, ਤੇ ਇਨ੍ਹਾਂ ਪਾਵਿਆਂ ਬਿਨਾਂ ਉਸ ਵਰਗੀ ਪਲੰਘ ਪੂਰਨ ਨਹੀਂ। ਅਸੀਂ ਵੇਖ ਆਏ ਹਾਂ ਜੋ ਅਰਦਾਸ ਵਸਤ ਵਿਚ ਹੇਠਲੇ ਤਬਕੇ ਨੂੰ ਛੱਡ ਕੇ ਉਪਰਲੇ ਮੰਡਲ ਤੱਕ ਕੱਪਣ ਲਈ ਇਕ ਪੌੜੀ ਹੈ, ਇਕ ਸੀੜੀ ਹੈ, ਜੋ ਪਹਾੜੀ ਸੜਕ ਵਾਂਗ ਦਹੇਲੀ ਵਾਟ ਕੱਛ ਦੀ ਹੋਈ ਹੇਮਕੁੰਡ ਦੀ ਚੋਟੀ ਦਿੰਜਾ ਚੁੰਮਦੀ ਹੈ। ਹੁਣ ਪੀਰ ਜੰਜਾਲ ਦੀ ਪੀਰਾਂ ਵਰਗੀ ਗ੍ਰਹਿ ਗੰਭੀਰ ਸ਼ਕਲ ਵਿਚ ਅੱਖਾਂ ਅੱਗੇ ਲਿਆਓ, ਕਿਉਂਕਿ ਇੰਜ ਕਰਨ ਨਾਲ ਆਤਮ ਡੰਘਾਈ ਸਾਡੇ ਅੰਦਰ ਘਰ ਕਰਕੇ ਬੈਠ ਜਾਂਦੀ ਹੈ। ਸਾਨੂੰ ਪਤਾ ਲੱਗਣ ਲੱਗ ਪੈਂਦਾ ਜੋ ਕਿੱਥੇ ਅੱਪੜਨਾ ਹੈ। ਵੇਖੋ ਹੇਠਲਿਆਂ ਤਬਕਿਆਂ ਦੀ ਹਵਾ ਕਹੀ ਮੈਲੀ ਗਜਾਰੀ ਤੇ ਦੁਰਗੰਧ ਭਰੀ ਹੁੰਦੀ ਹੈ। ਇੱਥੇ ਹੇਠਾਂ ਹੇਠਾਂ ਮੱਛਰ, ਪਿੱਸੂ, ਸੁਣਾਨ ਦਲਾਂ ਤੋਂ ਉੱਠਦੀ ਹੈ, ਰਾਹ ਗੁਜ਼ਰ ਨੂੰ ਅਣਕਾਬੂ ਕਰਦੀ ਹੈ। ਪਰ ਜਿਉਂ ਜਿਉਂ ਪ੍ਰਾਣੀ ਪਹਾੜ ਦੀਆਂ ਉੱਪਰਲੀਆਂ ਚੋਟੀਆਂ ਵੱਲ ਜਾਂਦਾ ਹੈ, ਤਿਉਂ ਤਿਉਂ ਬਾਜੂ ਕਹੀ ਨਿਰਮਲ ਸ਼ੁੱਧ ਤੇ ਸੂਖਮ ਹੋ ਜਾਂਦੀ ਹੈ। ਮਾਨੋ ਉੱਪਰ ਅਤਰ ਦੀਆਂ ਬੋਤਲਾਂ ਡੁੱਲੀਆਂ ਹੋਈਆਂ ਹਨ। ਇਸੇ ਤਰ੍ਹਾਂ ਜਿਉਂ ਜਿਉਂ ਗੁਰਸਿੱਖ ਇਸ ਮੰਜ਼ਲ ਨੂੰ ਤੈਅ ਕਰਦਾ ਹੈ, ਤਿਉਂ ਤਿਉਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਮੱਛਰ, ਪਿੱਸੂ ਆਦਿ ਹੇਠਾਂ ਰਹਿ ਜਾਂਦੇ ਹਨ, ਤੇ ਉਪਰ ਅੱਪੜ ਕੇ ਉਬਾਦੀ ਦੀ ਕਾਲਖ ਤੋਂ ਉੱਠ ਵਿਲੱਖਣ ਬਰਫ਼ ਨਾਲ ਰਲ ਸਾਫ਼ ਸਾਫ਼ ਦੁੱਧ ਵਰਗਾ ਹੋ ਜਾਂਦਾ ਹੈ। ਇੱਥੇ ਅੱਪੜ ਕੇ ਉਹ ਆਪਣੇ ਆਪ ਨੂੰ ਇਕ ਨਵੇਂ ਜੋਵਨ ਵਿਚ ਵੇਖਦਾ ਹੈ, ਅਜਿਹਾ ਜੋਵਨ ਜਿਸ ਦਾ ਵਰਣਨ ਕਰਨਾ ਅਤਿ ਮੁਸ਼ਕਲ ਹੈ। ਸੂਰਜ ਦੀ ਪ੍ਰਭਤਾ, ਚੰਦ ਦੀ ਸ਼ੀਤਲਤਾ, ਬਰਫ਼ ਦੀ ਮਿੱਟੀ ਠਹਿਕ, ਬਾਜੂ ਦੀ ਸੁਤੰਤਰਤਾ, ਬੱਦਲਾਂ ਦੀ ਅਲਬਲੀ ਸੂਰਤ, ਰੰਗ ਬਿਰੰਗੀ ਫੁੱਲਾਂ ਦੀ ਮਹਿਕ ਉਸਦੇ ਹਿਰਦੇ ਕਮਲ ਵਿਚ ਆ ਜਾਂਦੀ ਹੈ। ਫਿਰ ਉਹ ਗੁਰਸਿੱਖ ਨਹੀਂ ਹੁਣ ਉਹ ਗੁਰਮੁਖ ਹੈ। ਜਦ ਆਪਣਾ ਮੁਖੜਾ ਆਪਣੇ ਹਿਰਦੇ ਆਰਸੀ ਵਿਚ ਵੇਖਦਾ ਹੈ, ਤਾਂ ਆਪਣੇ ਉੱਤੇ ਆਪ ਹੀ ਆਸ਼ਕ ਹੋ ਨਾਨਕ ਆਪਸ ਕੋ ਆਪੇ ਪਹੁੰਚਾ। ਤੇ ਫਿਰ ਆਪਸ ਕੋ ਆਪੇ ਆਦੇਸ਼ ਕਰਦਾ ਹੈ। ਇਹ ਇਕ ਬੜੀ ਵਿਚਿਤਰ ਅਦਭੁਤ ਵਿਲੱਖਣ ਵਾਸਤਾ ਹੈ, ਜਿਸ ਦਾ ਅੱਖਰਾਂ ਦੁਆਰਾ ਨਿਰਣਾ ਕਰਨਾ ਏਡਾ ਹੀ ਮੁਸ਼ਕਿਲ ਹੈ ਜਿਤਨਾ ਕਿ ਛਾਨਣੀ ਨਾਲ ਸਮੁੰਦਰ ਨੂੰ ਮਿਲਣਾ। ਪਰ ਇਸ ਵਾਸਤਾ ਦੇ ਕੁਝ ਕੁ ਚਿੰਨ ਹਨ ਜਿਨ੍ਹਾਂ ਦੁਆਰਾ ਇਹ ਪਤਾ ਲੱਗਦਾ ਹੈ ਜੋ ਫਲਾਨਾ ਗੁਰਮੁਖ ਘਾਲਾਂ ਘਾਲ ਕੇ ਹੁਣ ਅੰਤ ਫਲ ਨੂੰ ਅਪੜਿਆ ਹੈ। ਆਓ ਚਿੰਨਾਂ ਨੂੰ ਰਤਾ ਗੌਹ ਨਾਲ ਵਿਚਾਰੀਏ, ਕਿਉਂਕਿ ਵਿਚਾਰ ਵਿਚ ਅਰਦਾਸ ਦੀ ਸਾਰ ਹੈ ਤੇ ਸੰਸਾਰ ਦੀ ਕਾਰ ਹੈ। ਪਹਿਲੀ ਤੇ ਸਭ ਤੋਂ ਉੱਤਮ ਤੇ ਵਿਲੱਖਣ ਤਬਦੀਲੀ ਤਾਂ ਉਸ ਪ੍ਰਾਣੀ ਵਿਚ ਇਹ ਆਉਂਦੀ ਹੈ ਜੋ ਹੁਣ ਆਪਣੇ ਆਪ ਨੂੰ ਸਰਵ ਕਲਾ ਸੰਪੂਰਨ ਪਾਉਂਦਾ ਹੈ। ਵੇਖ ਅਰਦਾਸ ਕੀ ਸੀ? ਇਕ ਅਧੂਰੀ ਪੂਰਨ ਸੱਤਾ ਦੀ ਸੰਪੂਰਨ ਸੱਤਾ ਅੱਗੇ ਮੰਗ, ਜੋ ਹੇ ਵਾਹਿਗੁਰੂ ਮੇਰੇ ਉਪਰ ਮਿਹਰ ਕਰ, ਮੈਂਡੀ ਔਕੜ ਦੂਰ ਕਰ, ਮੈਨੂੰ ਧੀਆਂ ਦੇ, ਪੁੱਤਰ ਦੇ, ਧਨ ਦੇ, ਰਾਜ ਦੇ, ਬੁੱਧ ਦੇ, ਬਲ ਦੇ, ਚੱਜ ਦੇ, ਆਚਾਰ ਦੇ, ਉਮਰ ਦੇ, ਚਰਨਜੀਵਤਾ ਦੇ, ਇਹ ਦੇ, ਉਹ ਦੇ, ਗੱਲ ਕੀ? ਉਸ ਵਾਸਤਾ ਵਿਚ ਹਰ ਵੇਲੇ ਹਰ ਗੱਲ ਦੀ ਲੋੜ ਹੈ ਤੇ ਮੰਗ ਹੈ, ਹੱਥ ਅੱਡਣਾ ਬਿਲਕਣਾ ਹੈ, ਰਾਜਪਾਠ ਹੁੰਦਿਆਂ ਵੀ ਦਰ ਦਰ ਦਾ ਗੁਪਤ ਜਾਂ ਪ੍ਰਗਟ ਭਿਖਾਰੀ ਬਣਨਾ ਹੈ। ਪਰ ਇੱਥੇ ਅੱਪੜ ਕੇ ਕੀ ਜਾਦੂ ਫਿਰ ਗਿਆ? ਅਲਾਦੀਨ ਦਾ ਚੰਬਾ ਲੱਭ ਪਿਆ, ਜਿਸ ਦੇ ਲੱਭਿਆਂ ਮਾਇਆ ਦਾ ਸਾਰਾ ਹੀ ਖਜ਼ਾਨਾ ਹੱਥ ਆ ਗਿਆ। ਵਾਹਿਗੁਰੂ ਦਰਸ਼ਨ, ਹਾਂ ਹਾਂ ਵਾਹਿਗੁਰੂ ਦਰਸ਼ਨ ਵਿਚ ਇਕ ਵੱਡਾ ਮੁੱਢਲਾ ਅਲੌਕਿਕ ਰਸ ਹੈ। ਕੀ? ਇੱਥੇ ਅੱਪੜ ਕੇ ਮੰਗ ਨਹੀਂ, ਭੁੱਖ ਨਹੀਂ, ਲੋੜ ਨਹੀਂ। ਢਾਡੀ ਪਹਿਲੋਂ ਵਾਹਿਗੁਰੂ ਜੀ ਦੇ ਦਰ ਮੰਗਣ ਤੁਰਿਆ ਸੀ, ਪਰ ਜਦ ਪੀਰ ਪੰਜਾਲ ਦੀ ਭੀੜ ਪੜਾਲੀ ਘਾਟੀ ਚੜ ਗਿਆ ਤਾਂ ਵੇਖੋ ਉਸਦੀ ਨੰਗ ਪੁੱਗ ਕੇ ਦਰਕਾ ਪੂਰ ਹੋ ਗਈ। ਹੋ ਟਾਡੀ ਦਰ ਗੁਣ ਗਾਉਂਦਾ ਜੇ ਹਰ ਪ੍ਰਭ ਭਾਵੇ, ਪ੍ਰਭ ਮੇਰਾ ਸਰਸਾਵਰੀ ਹੋਰ ਆਵੇ ਜਾਵੇ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ, ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਦਿਵਤਾਵੇ। ਅਰਦਾਸ ਸੁਣੀ ਦੇ ਤਾਰ ਪਵ ਢਾਡੀ ਕੋ ਮਹਿਲ ਬੁਲਾਵੇ, ਪਵ ਦੇਖਦਿਆ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ। ਸਭੇ ਇੱਛਾ ਪੂਰੀਆਂ ਲੱਗ ਪਵ ਕੇ ਪਾਵੇ। ਜਦ ਉਸ ਉੱਚੜੇ ਦਸਾਰ ਦੇ ਦਰਸ਼ਨ ਹੋਏ ਤਾਂ ਵੇਖਦੇ ਆਈ, ਮੈਂ ਤੂੰ ਦੀਆਂ ਕੰਧਾਂ ਢਹਿ ਪਈਆਂ ਤੇ ਜੋ ਕੁਝ ਉਸਦਾ ਸੀ ਉਹ ਮੇਰਾ ਹੋ ਗਿਆ। ਫਿਰ ਕੌਣ ਮੰਗੇ ਤੇ ਕਿੱਥੋਂ ਮੰਗੇ? ਕੌਣ ਵੇਖੇ ਤੇ ਕਿਸ ਨੂੰ ਵੇਖੇ? ਕੌਣ ਅੱਜ ਕਰੇ ਤੇ ਕੌਣ ਕੰਨ ਤਾਰ ਸੁਣੇ? ਕੌਣ ਦੇਵੇ ਤੇ ਕੌਣ ਲੇਵੇ? ਕੌਣ ਝੋਲੀ ਅੱਡੇ ਤੇ ਕੌਣ ਖੈਰ ਪਾਵੇ? ਕੌਣ ਜੰਦਰਾ ਕੁੰਜੀ ਲਾਏ ਤੇ ਕੌਣ ਜੰਦਰਾ ਆ ਖੋਲੇ? ਕੌਣ ਬਹੀਆਂ ਰੱਖੇ ਤੇ ਕੌਣ ਪੜ੍ਹੇ? ਕਿਸ ਨੂੰ ਉਧਾਰ ਦੇਵੇ ਤੇ ਕਿਸ ਤੋਂ ਲਵੇ? ਕਿਸ ਨੂੰ ਅਰਜਾ ਕਰੇ ਤੇ ਕਿਸ ਲਈ ਸ਼ਹਿ ਲਈ? ਪੁੰਮ ਦੇਖਦਿਆਂ ਦੇਖਦਿਆਂ ਦੁੱਖ ਭੁੱਖ ਗਈ, ਡਾਡੀ ਕੌ ਮੰਗਣ ਚਿੱਤ ਨਾ ਆਵੇ। ਇਹ ਤਾਂ ਹੋਈ ਪਹਿਲੀ ਦਾਤ, ਵੱਡੀ ਮਨਮੁੱਲੀ, ਅਣਮਿਣਵੀ, ਅਤੋਲਵੀ, ਗੈਰ ਗੰਭੀਰਤਾ ਦੀ, ਅਖੁੱਟਵੀ, ਗਿਣਤੀ ਮਿਣਤੀ ਬਾਰੀ। ਪਰ ਇਸੇ ਦੇ ਅੱਗੋਂ ਹੋਰ ਅੰਗ ਹਨ। ਕੀ? ਜਦ ਉਹ ਅੱਡਰਾ ਸੀ ਤਾਂ ਆਪਣੀ ਬੁੱਧ ਨਾਲ ਸੋਚਦਾ ਸੀ, ਆਪਣੇ ਚਰਨਾਂ ਨਾਲ ਤਰਦਾ ਸੀ, ਆਪਣੇ ਬੰਨ ਨਾਲ ਤਰਦਾ ਸੀ, ਆਪਣੀ ਜੀਭ ਨਾਲ ਚੱਖਦਾ ਸੀ, ਆਪਣੀ ਆਸ ਨਾਲ ਤਰਦਾ ਸੀ ਤੇ ਆਪਣੀ ਨਿਰਾਸ ਨਾਲ ਡੁੱਬਦਾ ਸੀ, ਆਪੇ ਭੌਂਦਲ ਤਾਰੀਆਂ ਮਾਰਦਾ ਸੀ, ਆਪੇ ਕੰਡੇ ਉੱਪਰ ਚੜ ਖੜਾਉਂਦਾ ਸੀ। ਪਰ ਜਦ ਤੋਂ ਸੋਦਰ ਤੇ ਜਾ ਪੁੱਜਾ ਤਦ ਤੋਂ ਇਸ ਦੀ ਕਾਰ ਉਹਦੀ ਕਾਰ ਵਿਚ ਬਦਲ ਗਈ, ਇਹਦੇ ਹੱਥ ਉਹਦੇ ਹੱਥਾਂ ਵਿਚ ਬਦਲ ਗਏ, ਇਹਦੇ ਪੈਰ ਉਹਦੇ ਚਾਨਾ ਗੁਣ ਬਦਲ ਗਏ, ਇਹਦੀ ਕਾਨੀ ਉਹਦੀ ਫਾਊਂਟਨ ਪੈਨ ਵਿਚ ਬਦਲ ਗਈ, ਇਹਦੀ ਹਸਤੀ ਸੂਤਰਧਾਰੀ ਦੀ ਸਰਬੱਗ ਹਸਤੀ ਵਿਚ ਬਦਲ ਗਈ। ਹੁਣ ਸੋਚਾਂ ਕਿੱਧਰ ਗਈਆਂ? ਹੁਣ ਧੁੱਪ ਛਾਵਾਂ ਕਿੱਧਰ ਗਈਆਂ? ਹੁਣ ਘੁੰਮਣ ਘੇਰਾਂ ਦੇ ਪਹਾੜੀਆਂ ਕਿੱਧਰ ਗਈਆਂ? ਤਦ ਉਹ ਨੰਕਾਰੀ ਝਾਕੀ ਨਜ਼ਰ ਆਏ ਜਿੱਥੇ ਜਾ ਕੇ ਭੁੱਲੜ ਆਪਾ ਆਪਣੇ ਆਪ ਨੂੰ ਇਉਂ ਮਤਾਂ ਦੇਣ ਜੋਗਾ ਹੋ ਉੱਠਿਆ। ਤਬ ਏ ਕਾਂ ਕਵਾਵਣ ਭਰਿਆ ਜਬ ਏ ਕਛੂ ਨਾ ਹੋਤਾ, ਜਬ ਏਕ ਨਿਰੰਜਨ ਕਾਰ ਪ੍ਰਭ ਸਭ ਕੁਛ ਆਪੇ ਕਰਤਾ, ਆਪਣੇ ਕਰਤਵ ਆਪੇ ਜਾਣੇ ਜਿਨੇ ਰਤਨ ਚਾਇਆ, ਕੌ ਨਾਨਕ ਕਰਨ ਹਾਰ ਆਪੇ ਸਤ ਗੁਰ ਪਰਮ ਚੁਕਾ। ਮਾਧੋ ਹਰ 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 ਮੁਖ ਕਹੀਏ, ਹਮ ਤੇ ਕਛ ਨ ਹੋਵੇ ਸਵਾਮੀ, ਜਿਉ ਰਾਖੇ ਤਿਉ ਰਹੀਏ ਰਹਾਉ। ਕਿਆ ਕੁਛ ਕਰੇ ਕੇ ਕਰਨ ਯਾਰਾ, ਕਿਆ ਇਸ ਹੱਥ ਵਿਚਾਰੇ, ਜਿਤ ਤੁਮ ਲਾਓ ਤਿਤ ਹੀ ਲਾਗਾ, ਪੂਰਨ ਖਸਮ ਹਮਾਰੇ। ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵਲਾਵੋ, ਨਾਨਕੀ ਬੇਨਤੀ ਅਰਪੈ ਆਪਣ ਨਾਮ ਜਪਾਵੋ। ਹਮ ਤੇ ਕਛੂ ਨਾ ਹੋਵੇ ਸਵਾਮੀ, ਆਪਣ ਰੂਪ ਆਪ ਹੀ ਗਈਏ। ਹਮ ਤੇ ਕਛੁ ਨਾ ਹੋਵੇ ਸਵਾਮੀ, ਮਿਲਾਵੇ ਤਾਂ ਏਕ ਰੂਪ ਲਿਵ ਲਈਏ। ਹਮ ਤੇ ਕਛੁ ਨਾ ਹੋਵੇ ਸਵਾਮੀ, ਆਪਣ ਰੂਪ ਆਪ ਹੀ ਗਈਏ। ਜਦ ਇਸ ਉਸਦਾ ਪਰਦਾ ਉੱਠ ਗਿਆ, ਜਦ ਦੂਈ ਦੀ ਰਾੜ ਦਿਲੋਂ ਉੱਠ ਗਈ, ਤਾਂ ਫਿਰ ਕੀ ਚਿੰਤਾ ਤੇ ਕੀ ਕਾੜੇ, ਫਿਰ ਕਿਸ ਨੂੰ ਠੱਗੇ ਤੇ ਕਿਸ ਵਾਸਤੇ ਠੱਗੇ, ਫਿਰ ਕਿਸ ਨੂੰ ਲੁੱਟੇ ਤੇ ਕਿਸ ਨੂੰ ਰਿਝਾਣ ਲਈ, ਫਿਰ ਕਿਉਂ ਘੱਟ ਤੋਲੇ ਕਿਉਂ ਵੱਟੇ ਤੋਲੇ ਕਿਆਦੇ ਲਈ, ਫਿਰ ਦੂਜੇ ਨੂੰ ਵੇਖ ਕੇ ਕਿਉਂ ਸੜੇ ਤੇ ਕਾਹਦੇ ਲਈ ਸੜੇ। ਇਹ ਰਸ ਪੀ ਪੀ ਜੀਵਾ ਨਿਹਾਲ ਹੋ ਗਈ, ਅੱਖਾਂ ਬੇਬੇ ਗਰਜ ਗਈਆਂ, ਕੰਨ ਸੁਣ ਕੇ ਪ੍ਰਸੰਨ ਹੋ ਗਏ, ਮਨ ਖੀਵਾ ਹੋ ਗਿਆ, ਹੁਣ ਪੂਰਾ ਪੂਰਾ ਹੋ ਗਿਆ। ਤਿਲ ਤੇ ਗਾਏ ਰਹੇ ਹਿਰਦੇ ਅੰਤਰ, ਡੋਲਣ ਤੇ ਅਬ ਚੁੱਕੇ। ਅਖੋਟ ਖਜ਼ਾਨਾ ਸਤਿਗੁਰ ਦੀਆ, ਟੋਟ ਨਹੀਂ ਰੇ ਮੁਕੇ। ਅਚਰਜ ਇੱਕ ਸਨੋਰੇ ਪਾਈ, ਗੁਰ ਐਸੀ ਮੂਝ ਬੁਝਾਈ। ਲਾਹ ਪੜਦਾ ਠਾਕਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਕਹਿਓ ਨਾ ਜਾਈ ਇਹ ਅਚੰਬ, ਸੋ ਜਾਣੇ ਜਨ ਚਾਖਿਆ। ਕੌਣ ਨਾਨਕ ਸੱਚ ਭੈ ਬਗਾਸਾ, ਗੁਰ ਨਾਨਕ ਦੇ ਲਾ ਰੱਖਿਆ। ਵਾਹ ਵਾਹ, ਧਨ ਧਨ ਡੋਲਤਾ ਨਵ ਜੰਮੀ ਡੋਲਤਾ, ਧਨ ਧਨ ਹੇ ਡੋਲਤਾ ਤੂੰ ਪੂਰਤਾ ਤੀ, ਤੂੰ ਸੰਪੂਰਨਤਾ ਦੀ ਸਨਮੁਖ ਪੁੱਤਰੀ ਹੈ, ਤੂੰ ਚਿੰਤਾਵਨੀ ਹੈ, ਤੂੰ ਕਲਪੁੱਤਰ ਹੈ, ਤੂੰ ਪਾਰਸ ਹੈ। ਮਨ ਦੀ ਮਤਲੀ ਤੇ ਆ ਕੇ ਉਹ ਗੁਰਮੁਖ ਹੁਣ ਸਹਿਜ ਮਾਸਤਾ ਵਿਚ ਸਦਾ ਲਿਵਲੀਨ ਰਹਿੰਦਾ ਹੈ। ਜੋ ਕੁਛ ਵਰਤੇ ਸੋ ਤੇਰਾ ਭਾਣਾ, ਵਾਹਿਗੁਰੂ ਜੀ ਦੇ ਮਿਲਣ ਦੀ ਵੱਡੀ ਨਿਸ਼ਾਨੀ ਹੀ ਇਹੋ ਹੈ, ਜੋ ਇੱਥੇ ਪੜ ਕੇ ਪ੍ਰਾਣੀ ਵਾਹਿਗੁਰੂ ਦਾ ਹੁਕਮ ਪਛਾਣ ਕੇ ਸਦਾ ਲਈ ਨਿਰਲੇਪ, ਸਦਾ ਲਈ ਸੰਪੂਰਨ, ਸਦਾ ਲਈ ਤ੍ਰਿਪਤ ਆਨੰਦ ਰੂਪ ਹੋ ਜਾਂਦਾ ਹੈ। ਜੇ ਅਰਜਰ ਜੋਈ ਫੁੱਲ ਸੀ ਤਾਂ ਆਨੰਦ ਸਦਾ ਬਸੰਤੀ ਆਨੰਦ ਫਲ ਬਣ ਲੱਭਾ। ਪ੍ਰਭ ਮਿਲਣ ਕੀ ਏ ਨਿਸ਼ਾਨੀ, ਮਨ ਕੋ ਸੱਚਾ ਹੁਕਮ ਪਛਾਣੀ। ਸਹਿਜ ਸੰਤੋਖ ਸਦਾ ਦੁਤਾਸੇ, ਆਨੰਦ ਕਰਨ ਕੇ ਭਾਣੇ ਜੀਓ। ਹੱਥੀਂ ਦਿੱਤੀ ਪ੍ਰਭ ਦੇਵ ਨਹਾਰੇ, ਜਨਮ ਮਨ ਕੇ ਜਨਮ ਮਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਪ੍ਰਭ ਮਿਲਣੇ ਕੀਏ ਨਿਸ਼ਾਨੀ, ਮਨ ਕੋ ਸੱਚਾ ਹੁਕਮ ਪਛਾਣੀ। ਸਹਿਜ ਸੰਤੋਖ ਸਦਾ ਦਵਦਾਸੇ, ਆਨੰਦ ਕਦਮ ਕੇ ਭਾਣੇ ਜੀਓ। ਹੱਥੀਂ ਦਿੱਤੀ ਪ੍ਰਭ ਦੇ ਬਣਹਾਰੇ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਇਹ ਦਾਤ ਕਿਹੜੀ ਹੈ? ਉਹ ਪਾਰਸ ਜੋ ਆਪਣੀ ਸ਼ੋਹ ਨਾਲ ਦੂਜੇ ਨੂੰ ਕੰਚਨ ਕਰ ਛੱਡਦਾ ਹੈ, ਉਹ ਚੰਦਨ ਜੋ ਹਲੜ ਬਹੇੜੇ ਮਾਮਲੇ ਨੇ ਚੰਦਨ ਵਾੜੀ ਵਿਚ ਬਦਲ ਛੱਡਦਾ ਹੈ, ਇਹ ਦਾਤ ਕਿਸ ਨੇ ਦਿੱਤੀ? ਉਸ ਦਾਤੇ ਨੇ, ਉਸ ਦਾਤਾਰ ਨੇ। ਹੱਥੀ ਦਿੱਤੀ ਪ੍ਰਭ ਦੇ ਬਣਹਾਰੇ, ਹਾਂ ਹਾਂ ਹੱਥੀ ਦਿੱਤੀ। ਪਲਕ ਪੱਡੀ ਵੀ ਸਭੋ ਸਾਹਮਣੇ, ਅੰਗੇਣਵੀ ਅਮੇਣਵੀ, ਅਖੁੱਟ ਅਮੁੱਕ, ਰਸ ਗੁੱਦੀ ਰਸ ਭਿੰਨੀ ਸਹਿਜ ਸਮਾਈ। ਪਹਿਲਾ ਭਾਗ ਇਸ ਕਿਤਾਬ ਦਾ ਸੰਪੂਰਨ ਹੋ ਗਿਆ ਹੈ। ਅਗਲੇ ਹਿੱਸੇ ਵਿਚ ਆਤਮਾ, ਜੀਵ ਆਤਮਾ ਤੇ ਪਰਮਾਤਮਾ ਦਾ ਪਰਸਪਰ ਸੰਬੰਧ ਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।